ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 ਤੋਂ 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ
ਰੇਡੂਆ ਨਹੀਂ ਜੀ ਇਹ ਤਾਂ ਸਾਡਾ ਪਰਿਵਾਰ ਹੈ ਲਹਿਰਾਂ ਦਾ ਇਹ ਵੇਲਾ ਤੇ ਅੱਜ ਦਿਨ ਬੁੱਧਵਾਰ ਹੈ ਚੜਿਆ ਏ ਚਾਹ ਤੁਹਾਡੇ ਨਾਲ ਮਿਲਵਾਂਗੀ ਸੁਣਾਂਗੀ ਮੈਂ ਕੁਝ ਤੇ ਦਿਲ ਵਾਲੀਆਂ ਵੀ ਕਹਾਂਗੀ ਭਾਜੀ ਸਰਬਜੀਤ ਪਟਿਆਲੇ ਤੋਂ ਤਿਆਰ ਹੈ ਰੇਡੂਆ ਨਹੀਂ ਜੀ ਇਹ ਤਾਂ ਸਾਡਾ ਪਰਿਵਾਰ ਹੈ ਮਿੰਟੂ ਬਰਾੜ ਜੀ ਦੀ ਗੈਰ ਹਾਜ਼ਰੀ ਹੈ ਲੱਗਣੀ ਯਾਦਾਂ ਦੀ ਹੀ ਬਸ ਅੱਜ ਮਹਿਫਿਲ ਹੈ ਸੱਜਣੀ ਤੇ ਯਾਦਾਂ ਵਾਲੀ ਗੱਡੀ ਹੋਣਾ ਸਭ ਨੇ ਸਵਾਰ ਹੈ ਰੇਡੂਆ ਨਹੀਂ ਜੀ ਇਹ ਤੇ ਸਾਡਾ ਪਰਿਵਾਰ ਹੈ ਸੋ ਲਹਿਰਾਂ ਦਾ ਇਹ ਵੇਲਾ ਤੇ ਦਿਨ ਬੁੱਧਵਾਰ ਹੈ ਸੋ ਜੀ ਵਾਅਦੇ ਮੁਤਾਬਿਕ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਆਪਣੇ ਹਰਮਨ ਪਰਿਵਾਰ ਨੂੰ ਮਿਲਣ ਲਈ ਐਨ ਵੇਲੇ ਸਿਰ ਪਹੁੰਚ ਗਈ ਹਾਂ ਤੇ ਹਰਮਨ ਰੇਡੀਓ ਦੇ ਨਾਲ ਸਾਂਝ ਪਾਈ ਬੈਠੇ ਮੇਰੇ ਸਾਰੇ ਵੀਰਾਂ ਭੈਣਾਂ ਬਜ਼ੁਰਗਾਂ ਤੇ ਬੱਚਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਓ ਜੀ ਫਿਰ ਚਿਹਰੇ ਤੇ ਮੁਸਕੁਰਾਹਟ ਤੇ ਦਿਲ ਦੇ ਵਿੱਚ ਅਸੀਂ ਚੜ੍ਹਦੀ ਕਲਾ ਦੇ ਜਜ਼ਬੇ ਦੇ ਨਾਲ ਗੁਰਫਤਿਹ ਸਾਂਝੀ ਕਰਨੀ ਹੈ ਹੁਣ ਸੋ ਉਹਦੇ ਲਈ ਤੁਹਾਨੂੰ ਪਤਾ ਹੀ ਹੈ ਵੀ ਚਿਹਰੇ ਦੇ ਉੱਤੇ ਇੱਕ ਮੁਸਕੁਰਾਹਟ ਦਾ ਹੋਣਾ ਬਹੁਤ ਜ਼ਰੂਰੀ ਹੈ ਸੋ ਚਲੋ ਜੀ ਹੱਸੂ ਹੱਸੂ ਕਰਦੇ ਚਿਹਰਿਆਂ ਦੇ ਨਾਲ ਗੁਰਫਤਿਹ ਸਾਂਝੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਸਾਡੇ ਨਾਲ ਨੇ ਸੋ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਵਿੱਚ ਸਮਾਂ ਜੀ ਬਸ ਆਪਣੀ ਰਫਤਾਰ ਦੇ ਨਾਲ ਤੁਰਿਆ ਜਾ ਰਿਹਾ ਹੈ ਤੇ ਅੱਜ ਮਈ ਮਹੀਨੇ ਦਾ ਕਹਿ ਲਓ ਆਖਰੀ ਬੁੱਧਵਾਰ ਹੈ ਸੋ ਮਈ ਦਾ ਮਹੀਨਾ ਵੀ ਨਿਕਲ ਗਿਆ ਸੋ 30 ਤਰੀਕ ਹੈ ਜੀ ਮਈ ਮਹੀਨੇ ਦੀ ਤੇ ਸਾਲ 2018 ਤੇ ਉਮੀਦ ਕਰਦੀ ਹਾਂ ਕਿ ਸਾਰੇ ਤੁਸੀਂ ਰਾਜੀ ਖੁਸ਼ੀ ਹੱਸਦੇ ਵਾਸਤੇ ਹੋਵੋਗੇ ਆਪਣੇ ਘਰ ਪਰਿਵਾਰ ਆਪਣੇ ਆਲਣਿਆਂ ਦੇ ਵਿੱਚ ਸੋ ਵੇਲਾ ਇਸ ਵੇਲੇ ਹੋ ਗਿਆ ਜੀ 7:33 ਹੋ ਚੁੱਕੇ ਨੇ ਐਡੀਲੇਡ ਦੀਆਂ ਘੜੀਆਂ ਤੇ ਸਿਡਨੀ ਸਮੇਂ ਮੁਤਾਬਿਕ ਆਸਟ੍ਰੇਲੀਆ ਵਿੱਚ ਇਸ ਵੇਲੇ 8:03 ਹੋ ਚੁੱਕੇ ਨੇ ਸੋ ਐਡੀਲੇਡ ਦੀ ਗੱਲ ਕਰਾਂ ਤੇ ਮੌਸਮ ਬੜਾ ਹੀ ਠੰਡਾ ਹੋਇਆ ਪਿਆ ਇਸ ਵੇਲੇ ਕੋਈ 9-10 ਡਿਗਰੀ ਟੈਂਪਰੇਚਰ ਹੋਣਾ ਬਾਹਰ ਦਾ ਸੋ ਕਿਹੋ ਜਿਹੇ ਮੌਸਮ ਨੂੰ ਤੁਸੀਂ ਮਾਣ ਰਹੇ ਹੋ ਆਸਟ੍ਰੇਲੀਆ ਦੇ ਵਿੱਚ ਤਾਂ ਚੰਗੇ ਠੰਡ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ ਸੋ ਠੰਡ ਹੋਣੀ ਬਣਦੀ ਵੀ ਹੈ ਜੀ ਬਸ ਜੂਨ ਮਹੀਨੇ ਤੋਂ ਅਫੀਸ਼ੀਅਲੀ ਜਿਹੜੀ ਵਿੰਟਰ ਦਾ ਸੀਜ਼ਨ ਆ ਉਹ ਸ਼ੁਰੂ ਹੋ ਜਾਂਦਾ ਹੈ ਸੋ ਹੁਣ ਅਸੀਂ ਸਰਦੀਆਂ ਨੂੰ ਮਾਨਣਾ ਤੇ ਬਾਕੀ ਪੰਜਾਬ ਦੇ ਵਿੱਚ ਇਸ ਵੇਲੇ ਜੀ ਕਹਿੰਦੇ ਆ ਬਈ ਗਰਮੀ ਚੰਗੀ ਹੋਈ ਹੋਈ ਹੈ ਸੋ ਪੰਜਾਬੀ ਆਪਣੇ ਪੰਜਾਬ ਦੇ ਵਿੱਚ ਗਰਮੀ ਨੂੰ ਮਾਣ ਰਹੇ ਹੋਣੇ ਆ ਸੋ ਇਸੇ ਤਰ੍ਹਾਂ ਯੂਰਪ ਤੇ ਪੱਛਮੀ ਦੇਸ਼ਾਂ ਦੇ ਵਿੱਚ ਵੀ ਜਿਹੜਾ ਗਰਮੀ ਦਾ ਮੌਸਮ ਚੱਲ ਰਿਹਾ ਪਰ ਅਸੀਂ ਸਾਰੀ ਦੁਨੀਆ ਤੋਂ ਉਲਟ ਚੱਲਦੇ ਹਾਂ ਜੀ ਆਸਟ੍ਰੇਲੀਆ ਵਾਲੇ ਸੋ ਸਰਦੀ ਨੂੰ ਮਾਣ ਰਹੇ ਹਾਂ ਸੋ ਕਿਹੋ ਜਿਹੇ ਮੌਸਮ ਨੂੰ ਜਿਸ ਵੀ ਵਕਤ ਨੂੰ ਜਿਸ ਵੇਲੇ ਨੂੰ ਤੁਸੀਂ ਮਾਣ ਰਹੇ ਹੋ ਖੁਸ਼ ਰਹੋ ਹੱਸਦੇ ਹਸਾਉਂਦੇ ਰਹੋ ਜੀ ਤੇ ਬਸ ਸਮਾਂ ਕੋਈ ਵੀ ਹੋਵੇ ਪਰਮਾਤਮਾ ਆਪਣੀ ਰਜ਼ਾ ਵਿੱਚ ਰਹਿਣ ਦਾ ਬਲ ਬਖਸ਼ਣ ਜ਼ਿੰਦਗੀ ਦੀ ਹਰ ਚੁਣੌਤੀ ਹਰ ਪ੍ਰਸਥਿਤੀ ਦਾ ਅਸੀਂ ਡਟ ਕੇ ਮੁਕਾਬਲਾ ਕਰ ਸਕੀਏ ਉਸ ਪਰਮਾਤਮਾ ਤੇ ਭਰੋਸਾ ਤੇ ਖੁਦ ਤੇ ਯਕੀਨ ਜਿਹੜਾ ਸਾਡਾ ਬਣਿਆ ਰਵੇ ਸੋ ਜ਼ਿੰਦਗੀ ਦਾ ਜਿਹੜਾ ਪੈਂਡਾ ਹੈ ਜੀ ਬਸ ਚੰਗੇ ਕੰਮ ਕਰਦੇ ਨਿਕਲ ਜਾਵੇ ਸੁੱਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸਿਮਰਨ ਸੋ ਵੈਸੇ ਬੁੱਧਵਾਰ ਦੀ ਸਵੇਰ ਹੈ ਜੀ ਸ਼ੁਕਰਾਨਾ ਕਰਨਾ ਤੇ ਬਣਦਾ ਹੈ ਤੁਹਾਡਾ ਹੁਣੀ ਤੇ ਕਹਿ ਕੇ ਹਟੇ ਆ ਜੀ ਸੁੱਖ ਵੇਲੇ ਸ਼ੁਕਰਾਨਾ ਸੋ ਇਹ ਵੇਲਾ ਹੁੰਦਾ ਜੀ ਤੁਹਾਡਾ ਸਾਰਿਆਂ ਦਾ ਸੁੱਖ ਦੇ ਨਾਲ ਸੋ ਬਿਲਕੁਲ ਜੀ ਮੈਂ ਸੁੱਖ ਹਾਜ਼ਰ ਹਾਂ ਆਪਣੀਆਂ ਯਾਦਾਂ ਦੇ ਨਾਲ ਸੋ ਤੁਸੀਂ ਵੀ ਆਪਣੀਆਂ ਯਾਦਾਂ ਦੀ ਆਪਣੀ ਦੁੱਖ ਸੁੱਖ ਦੀ ਜਿਹੜੀ ਸਾਂਝ ਹੈ ਉਹ ਸਾਡੇ ਨਾਲ ਪਾ ਸਕਦੇ ਹੋ request@harmanradio.com ਰਾਹੀਂ ਇਹ ਹੈ ਜੀ ਈਮੇਲ ਦਾ ਪਤਾ ਤੇ @harmanradio ਰਾਹੀਂ ਤੁਸੀਂ ਟੈਲੀਗ੍ਰਾਮ ਤੇ ਵੀ ਆਪਣੇ ਮੈਸੇਜਿਸ ਜਾਂ ਵੋਇਸ ਮੈਸੇਜਿਸ ਫੋਟੋ ਮੈਸੇਜਿਸ ਸਾਡੇ ਤੱਕ ਪਹੁੰਚਾ ਸਕਦੇ ਹੋ ਸੋ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ ਜੀ 0285-99-28-11 ਦੇ ਉੱਤੇ ਸੋ ਅੱਜ ਲਹਿਰਾਂ ਜਿਹੜੀਆਂ ਬਿਲਕੁਲ ਸ਼ਾਰਟ ਤੇ ਕ੍ਰਿਸਪੀ ਹੋਣੀਆਂ ਜੀ। ਕਿਉਂ? ਕਿਉਂਕਿ ਅੱਜ ਅਸੀਂ ਲਹਿਰਾਂ 1 ਘੰਟਾ ਹੀ ਕਰਾਂਗੇ। ਸੋ 1 ਘੰਟੇ ਦੇ ਵਿੱਚ ਵਿੱਚ ਅਸੀਂ ਯਾਦਾਂ ਦੀ ਗੱਲ ਹੀ ਕਰਨੀ ਹੈ, ਆਪਣੇ ਪੁਰਾਣੇ ਵੇਲੇ ਨੂੰ ਵੀ ਯਾਦ ਕਰਨਾ ਤੇ ਕੁਝ ਹੁਣ ਦੀ ਅਜੋਕਾ ਹਾਲਤ ਤੇ ਵੀ ਜੋ ਪੰਜਾਬ ਦੀ ਹੈ ਉਹਦੇ ਉੱਤੇ ਵੀ ਨਜ਼ਰ ਮਾਰਾਂਗੇ। ਮਿੰਟੂ ਬਰਾੜ ਹੁਣਾਂ ਦੀ ਅੱਜ ਅਸੀਂ ਗੈਰ ਹਾਜ਼ਰੀ ਪ੍ਰੋਗਰਾਮ ਦੇ ਵਿੱਚ ਫੇਰ ਤੋਂ ਲਗਾ ਦਿੱਤੀ ਹੈ। ਸੋ ਮੇਰੇ ਵਾਂਗ ਤੁਸੀਂ ਸਾਰਿਆਂ ਨੂੰ ਸਾਰੇ ਵੀ ਉਹਨਾਂ ਨੂੰ ਅੱਜ ਫੇਰ ਇੱਕ ਵਾਰ ਪ੍ਰੋਗਰਾਮ ਦੇ ਵਿੱਚ ਮਿਸ ਕਰੂੰਗੇ ਜੀ, ਪਰ ਕੋਈ ਗੱਲ ਨੀ ਜੀ, ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀਆਂ ਕੁਝ ਜੋ ਗੱਲਾਂ ਨੇ ਉਹਨਾਂ ਦੀਆਂ ਕੁਝ ਜੋ ਵਿਚਾਰ ਨੇ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਸਕੀਏ। ਸੋ ਗੱਲ ਕਰਨੀ ਹੈ ਜੀ ਅੱਜ ਬਸ ਹੁਣ ਜਿਹੜਾ ਸਾਡੇ ਤੋਂ 1 ਘੰਟਾ ਉਹਦੇ ਵਿੱਚ ਅਸੀਂ ਆਪਣੇ ਪਰਦੇਸੀਆਂ ਨੇ ਕੀ ਖੋਇਆ ਤੇ ਕੀ ਪਾਇਆ। ਜਲਦੀ ਹਾਜ਼ਰ ਹੁੰਦੀ ਹਾਂ ਜੀ ਮੈਂ ਇਸ ਗੀਤ ਤੋਂ ਬਾਅਦ ਤੇ ਫਿਰ ਕਰਦੇ ਹਾਂ ਅਸੀਂ ਆਪਣੀ ਯਾਦਾਂ ਦੀ ਗੱਲ।
ਗਈਆਂ ਪਿੰਡ ਦੀਆਂ ਟਾਲੀਆਂ ਤੇ ਪੈਰੀਆਂ ਕਿੱਥੇ ਸਾਡੇ ਪਿੱਪਲਾਂ ਦੀ ਛਾਂ ਗਈ। ਕਿੱਥੇ ਗਈਆਂ ਪਿੰਡ ਦੀਆਂ ਟਾਲੀਆਂ ਤੇ ਪੈਰੀਆਂ ਕਿੱਥੇ ਸਾਡੇ ਪਿੱਪਲਾਂ ਦੀ ਛਾਂ ਗਈ। ਡਾਲਰਾਂ ਪੁਲਾਈਆਂ ਤੈਨੂੰ ਟਾਲੀਆਂ ਤੇ ਪੈਰੀਆਂ ਦੂਰ ਤੇ ਥੋ ਪਿੱਪਲਾਂ ਦੀ ਛਾਂ ਹੋਈ ਪਰਦੇਸੀ ਹੋਇਓ ਜਦੋਂ ਆਪਣੇ ਦੇਸ ਦਾ ਜਾਜ ਉਤੋਂ ਦੀ ਲੰਘਦਾ ਏ ਫਿਰ ਯਾਦਾਂ ਦਾ ਇੱਕ ਨਾਜ ਦਿਲਾਂ ਤੇ ਡੰਗਦਾ ਏ। ਹੋ ਜਦੋਂ ਆਪਣੇ ਦੇਸ ਦਾ ਜਾਜ ਉਤੋਂ ਦੀ ਲੰਘਦਾ ਏ ਫਿਰ ਯਾਦਾਂ ਦਾ ਇੱਕ ਨਾਜ ਦਿਲਾਂ ਤੇ ਡੰਗਦਾ ਏ। ਆਉਣ ਦੀ ਤਰੀਕ ਤੇਰੀ ਵਾਰਿਆਂ ਤੋਂ ਆਈ ਨਾ ਆਉਣ ਦੀ ਤਰੀਕ ਤੇਰੀ ਵਾਰਿਆਂ ਤੋਂ ਆਈ ਨਾ ਆ ਜਾ ਚੰਨਾ ਹੁਣ ਮੁੱਕ ਜਾਣ ਗਈ ਹੋ ਪਰਦੇਸੀ ਹੋਇਓ ਵੇ ਮਜਬੂਰੀਆਂ ਕਸਮਾਂ ਨੂੰ ਖਾਣ ਦੀ ਬਸ ਸਭ ਮਜਬੂਰੀਆਂ ਪੈਦਾ ਕੀ ਜੇ ਉਸ ਤੇਰੀ ਛਾਂ ਗਈ ਹੋ ਪਰਦੇਸੀ ਹੋਇਓ ਵੇ ਗਏ ਗਈਆਂ ਪਿੰਡ ਦੀਆਂ ਟਾਲੀਆਂ ਤੇ ਬੈਰੀਆਂ ਕਿੱਥੇ ਸਾਡੇ ਪਿੱਪਲਾਂ ਦੀ ਛਾਂ ਗਈ ਡਾਲਰਾਂ ਪੁਲਾਈਆਂ ਤੈਨੂੰ ਟਾਲੀਆਂ ਤੇ ਬੈਰੀਆਂ ਦੂਰ ਤੇ ਥੋਂ ਪਿੱਪਲਾਂ ਦੀ ਛਾਂ ਹੋਈ ਪਰਦੇਸੀ ਹੋਇਓ ਪ੍ਰੇ
ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ। ਸੋ ਬੁੱਧਵਾਰ ਦੀਆਂ ਲਹਿਰਾਂ ਦੇ ਵਿੱਚ ਅਸੀਂ ਆਪਣੀਆਂ ਯਾਦਾਂ ਦੀ ਜਿਹੜੀ ਬੇੜੀ ਹੈ ਉਹ ਲਹਿਰਾਂ ਤੇ ਉਤਾਰੀ ਦੀ ਹੈ ਤੇ ਬਸ ਇਹ ਲਹਿਰਾਂ ਸਾਡੀਆਂ ਯਾਦਾਂ ਨੂੰ ਲੈ ਜਾਂਦੀਆਂ ਨੇ ਕਦੀ ਸਾਡੇ ਬਚਪਨ ਦੇ ਵਿੱਚ ਸਾਡੇ ਪਿੰਡਾਂ ਵੱਲ ਸਾਡੇ ਖੇਤਾਂ ਵੱਲ ਸਾਡੇ ਉਹਨਾਂ ਮੁਹੱਲਿਆਂ ਵੱਲ ਉਹਨਾਂ ਕਿਰਦਾਰਾਂ ਵੱਲ ਉਹਨਾਂ ਕਿੱਤਿਆਂ ਵੱਲ ਜਿਨ੍ਹਾਂ ਨੂੰ ਅਸੀਂ ਬਹੁਤ ਪਹਿਲਾਂ ਕਿਤੇ ਦੂਰ ਛੱਡਿਆ ਆ ਹੈ ਨਾ। ਸੋ ਇੱਕ ਗੱਲ ਇਹ ਹੋ ਜਾਂਦੀ ਹੈ ਕਿ ਜਦੋਂ ਅਸੀਂ ਆਪਣਾ ਪੰਜਾਬ ਛੱਡ ਕੇ ਇੱਥੇ ਆਈਦਾ ਜਾਂ ਕੋਈ ਵੀ ਜੋ ਵੀ ਆਪਣਾ ਜਨਮ ਭੂਮੀ ਜੋ ਵੀ ਛੱਡ ਕੇ ਆਉਂਦੇ ਨੇ ਆਪਣੀਆਂ ਅੱਖਾਂ ਵਿੱਚ ਕਈ ਤਰ੍ਹਾਂ ਦੇ ਸੁਪਨੇ ਸਜਾਏ ਹੁੰਦੇ ਨੇ। ਉਸ ਵੇਲੇ ਅਸੀਂ ਵਧੀਆ ਜ਼ਿੰਦਗੀ ਜਿਉਣ ਦੇ, ਚਾਰ ਪੈਸੇ ਹੋਰ ਵੱਧ ਕਮਾਉਣ ਦੇ, ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੇ, ਇੱਕ ਚੰਗੀ ਸਿਕਿਉਰਿਟੀ ਵਾਲੀ, ਇੱਕ ਚੰਗੀ ਸੇਫ ਜ਼ਿੰਦਗੀ ਜਿਉਣ ਦੇ ਸੁਪਨੇ, ਸੋ ਉਹ ਸਾਰੇ ਸੁਪਨਿਆਂ ਨੂੰ ਲੈ ਕੇ ਅਸੀਂ ਦੂਸਰੀ ਧਰਤੀ ਤੇ ਪਹੁੰਚਦੇ ਹਾਂ ਹੈ ਨਾ। ਔਰ ਲੱਗ ਜਾਂਦੇ ਆ, ਫਿਰ ਜੁੱਟ ਜਾਂਦੇ ਆ, ਦੋ ਚਾਰ ਸਾਲ ਲੰਘ ਜਾਂਦੇ ਨੇ ਉਹ ਸੰਘਰਸ਼ ਕਰਦਿਆਂ ਕਰਦਿਆਂ, ਔਰ ਫਿਰ ਪਤਾ ਲੱਗਦਾ ਹੈ ਕਿ ਤੁਸੀਂ ਉਹ ਸੰਘਰਸ਼ ਕਰਦੇ ਕਰਦੇ ਆਪਣੇ ਪਿੱਛੇ ਕੁਝ ਨਾ ਕੁਝ ਜੋ ਛੱਡ ਆਈ ਸੀ ਉਹ ਕਿਵੇਂ ਤੁਹਾਡੇ ਹੱਥਾਂ ਵਿੱਚੋਂ ਕਿਰਦਾ ਜਾ ਰਿਹਾ ਹੈ। ਸੋ ਤੁਹਾਡੇ ਉਸ ਵੇਲੇ ਇੱਕ ਕਸ਼ਮਕਸ਼ ਸ਼ੁਰੂ ਹੁੰਦੀ ਹੈ ਤੁਹਾਡੇ ਪਾਸਟ ਨਾਲ ਤੇ ਤੁਹਾਡੇ ਫਿਊਚਰ ਨਾਲ, ਤੁਹਾਡੀਆਂ ਅੱਖਾਂ ਦੇ ਵਿੱਚ ਉਹ ਯਾਦਾਂ ਹੁੰਦੀਆਂ ਨੇ ਜੋ ਅਸੀਂ ਛੱਡ ਆਏ ਆ, ਔਰ ਇੱਕ ਨਜ਼ਰ ਹੁੰਦੀ ਹੈ ਤੁਹਾਡੇ ਭਵਿੱਖ ਤੇ ਆਪਣੇ ਬੱਚਿਆਂ ਤੇ, ਕਿਉਂਕਿ ਜੋ ਅਸੀਂ ਉਹਨਾਂ ਦੇ ਵਿੱਚ ਦੇਖਣਾ ਚਾਹੁੰਦੇ ਆ ਸ਼ਾਇਦ ਉਹਨਾਂ ਸਾਂਚਿਆਂ 'ਚ ਉਹ ਪੂਰੀ ਤਰ੍ਹਾਂ ਉਦਾਂ ਦੇ ਨਹੀਂ ਟਲ ਰਹੇ ਹੁੰਦੇ, ਕਿਉਂਕਿ ਉਹਨਾਂ ਦੇ ਕੋਲ ਇੱਕ ਵੱਖਰਾ ਮਾਹੌਲ ਹੁੰਦਾ ਹੈ। ਸੋ ਅਸੀਂ ਕਿਤੇ ਨਾ ਕਿਤੇ ਉਲਝ ਕੇ ਰਹਿ ਜਾਂਦੇ ਆ ਹੈ ਨਾ। ਔਰ ਇਹ ਕਸ਼ਮਕਸ਼ ਜਿਹੜੀ ਹੈ ਇਹਨੂੰ ਹੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਅਸੀਂ ਹਰ ਬੁੱਧਵਾਰ ਬੈਠ ਕੇ ਇੱਕ ਦੂਜੇ ਦੇ ਨਾਲ ਸਾਂਝਾ ਕਰਦੇ ਆ ਹਨਾ। ਔਰ ਇਹੀ ਗੱਲ ਹੈ ਜੀ, ਸਿਰਫ ਯਾਦਾਂ ਦੀ ਗੱਲ ਹੀ ਨਹੀਂ ਕਰਦੇ, ਇਹਨਾਂ ਯਾਦਾਂ ਦੇ ਨਾਲ ਨਾਲ ਅਸੀਂ ਕੀ ਖੋਇਆ ਤੇ ਕੀ ਪਾਇਆ ਇਹ ਵੀ ਗੱਲ ਕਰਦੇ ਆ। ਸੋ ਅੱਜ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਹੋ ਰਹੇ, ਪਰ ਬਰਾੜ ਸਾਹਿਬ ਦੇ ਕੁਝ ਵਿਚਾਰ ਜਿਹੜੇ ਮੈਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝੇ ਕਰਾਂਗੀ। ਸੋ ਮਈ ਮਹੀਨੇ ਦਾ ਜਿਹੜਾ ਉਹਨਾਂ ਦਾ ਪੰਜਾਬੀ ਅਖਬਾਰ ਦੇ ਵਿੱਚ ਸੰਪਾਦਕੀ ਲੇਖ ਇੱਕ ਆਇਆ ਸੀ, ਬਹੁਤ ਹੀ ਪਿਆਰਾ, ਦਿਲ ਨੂੰ ਛੂ ਗਿਆ ਜੀ। ਔਰ ਜਿਨ੍ਹਾਂ ਨੇ ਤੁਹਾਡੇ ਚੋਂ ਪੜਿਆ ਹੋਵੇਗਾ ਉਹਨਾਂ ਨੂੰ ਵੀ ਲੱਗਿਆ ਹੋਵੇਗਾ ਕਿ ਉਹ ਸਾਡੀ ਹੀ ਗੱਲ ਹੈ। ਸੋ ਬਿਲਕੁਲ ਜੀ, ਮੈਨੂੰ ਵੀ ਉਹ ਬਿਲਕੁਲ ਆਪਣੇ ਵਰਗੀ ਗੱਲ ਹੀ ਲੱਗੀ, ਏਦਾਂ ਲੱਗਾ ਕਿ ਉਹ ਹਰ ਇੱਕ ਜਿਹੜਾ ਵੀ NRI ਆ ਪੰਜਾਬ ਛੱਡ ਕੇ, ਜਿਹੜਾ ਵੀ ਇੱਥੇ ਅਸੀਂ ਪੰਜਾਬੀ ਬਾਹਰ ਆ ਕੇ ਵਸੇ ਹੋਏ ਆ ਉਹਨਾਂ ਦੀ ਗੱਲ ਕਰ ਰਹੇ ਆ। ਸੋ ਮੈਂ ਹੂ ਬਹੂ ਉਹਨਾਂ ਦਾ ਲਿਖਿਆ ਜਿਹੜਾ ਉਹ ਤੁਹਾਡੇ ਨਾਲ ਪੜ੍ਹ ਕੇ ਸਾਂਝਾ ਕਰਾਂਗੀ, ਔਰ ਤੁਸੀਂ ਮੈਨੂੰ ਆਪਣੇ ਜਿਹੜੇ ਵਿਚਾਰ ਆ ਇਸ ਮਾਮਲੇ ਤੇ ਜ਼ਰੂਰ ਦੱਸਣੇ ਆ। ਸੋ ਉਸ ਤੋਂ ਪਹਿਲਾਂ ਜੀ ਮੈਂ ਤੁਹਾਡੇ ਸਾਰਿਆਂ ਦੇ ਮੈਸੇਜਸ ਜਿਹੜੇ ਆ ਲੈਣੇ ਚਾਹੁੰਦੀ ਹਾਂ ਪ੍ਰੋਗਰਾਮ ਦੇ ਵਿੱਚ। ਸੋ ਚਹਿਲ ਸਾਹਿਬ ਹੁਣਾਂ ਨੇ ਸਭ ਤੋਂ ਪਹਿਲਾਂ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਬਹੁਤ ਬਹੁਤ ਸਵਾਗਤ ਚਹਿਲ ਸਾਹਿਬ ਪ੍ਰੋਗਰਾਮ ਦੇ ਵਿੱਚ, ਤੇ ਇਸ ਦੇ ਨਾਲ ਹੀ ਇਹਨਾਂ ਨੇ ਮੈਨੂੰ ਦੋ ਤਿੰਨ ਜਿਹੜੀਆਂ ਖਬਰਾਂ ਉਹ ਵੀ ਭੇਜੀਆਂ ਆ। ਸੋ ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ, ਖਬਰਾਂ ਦੇ ਵਿੱਚ ਮੇਰਾ ਹੱਥ ਬਹੁਤ ਟਾਈਟ ਹੈ ਜੀ। ਸੋ ਬਰਾੜ ਸਾਹਿਬ ਅੱਜ ਪ੍ਰੋਗਰਾਮ ਦੇ ਵਿੱਚ ਹੈ ਨਹੀਂ, ਸੋ ਮੈਂ ਅੱਜ ਗੱਲ ਸਿਰਫ ਤੇ ਸਿਰਫ ਆਪਣੇ ਪੰਜਾਬ ਦੀ ਉਹਨਾਂ ਯਾਦਾਂ ਦੀ ਹੀ ਕਰਾਂਗੀ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੁਹਾਡਾ। ਸੋ ਲਓ ਜੀ, ਸੁਖਵਿੰਦਰ ਸੋਨ ਹੁਣਾਂ ਨੇ ਵੀ ਈਮੇਲ ਦੇ ਰਾਹੀਂ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਹੈ ਸਿਡਨੀ ਤੋਂ। ਸੋ ਸਵਾਗਤ ਹੈ ਸੋਨ ਸਾਹਿਬ ਪ੍ਰੋਗਰਾਮ ਦੇ ਵਿੱਚ, ਉਮੀਦ ਕਰਦੇ ਆ ਕਿ ਸਿਡਨੀ ਚ ਦਿਨ ਵੀ ਬੜਾ ਪਿਆਰਾ ਜਿਹਾ ਚੜਿਆ ਹੋਣਾ ਹੈ ਅੱਜ। ਤੇ ਲਓ ਜੀ, ਬਿੱਟੂ ਮਲਡੂਰਾ ਹੁਣਾਂ ਨੇ ਮਲਡੂਰੇ ਦਾ ਵੈਦਰ ਜਿਹੜਾ ਸਾਂਝਾ ਕਰ ਦਿੱਤਾ ਹੈ ਹਮੇਸ਼ਾ ਦੀ ਤਰ੍ਹਾਂ। ਵਾਹ ਜੀ ਵਾਹ, ਚੰਗੀ ਠੰਡ ਕੀਤੀ ਹੋਈ ਹੈ ਤੁਸੀਂ ਤੇ ਮਲਡੂਰਾ ਦੇ ਵਿੱਚ ਹੈ। 3.4 ਡਿਗਰੀ ਸੈਲਸੀਅਸ ਜਿਹੜਾ ਤਾਪਮਾਨ ਹੈ ਤੇ ਫੀਲ ਲਾਈਕਸ ਜੀ 1.9 ਡਿਗਰੀ। ਵਾਹ ਜੀ ਵਾਹ, ਫੇਰ ਤੇ ਅੱਗ ਬਾਲੋ, ਧੂਣੀਆਂ ਬਲਣੀਆਂ ਚਾਹੀਦੀਆਂ ਜੀ, ਹੱਥ ਹੁੱਥ ਸੇਕੋ ਹੈ ਨਾ। ਸੋ ਇੰਨੀ ਠੰਡ ਦੇ ਵਿੱਚ ਯਾਦ ਆ ਜਾਂਦੀਆਂ ਜੀ ਪੰਜਾਬ ਦੀਆਂ, ਉਹ ਠੰਡਾ ਹੈ ਨਾ। ਇੱਥੇ ਤੇ ਹੀਟ ਚਲਾ ਲਈਦੀ ਆ ਤੇ ਚਲੋ ਇੰਨਾ ਪਤਾ ਹੀ ਨਹੀਂ ਲੱਗਦਾ ਕਿ ਕਿੰਨੀ ਕੁ ਠੰਡ ਪੈ ਰਹੀ ਹੈ, ਪਰ ਉਹ ਦਿਨ ਯਾਦ ਆ ਜਾਂਦੇ ਆ ਜੀ ਜਦੋਂ ਠੁਰ ਠੁਰ ਕਰਦੇ ਸਕੂਲ ਜਾਈਦਾ ਹੁੰਦਾ ਸੀਗਾ, ਰਲ ਕੇ ਧੂਣੀਆਂ ਸੇਕੀ ਦੀਆਂ ਸੀ। ਪਰ ਇਸ ਬਾਰੇ ਗੱਲ ਮੈਂ ਫਿਰ ਅਗਲੇ ਪ੍ਰੋਗਰਾਮ ਵਿੱਚ ਹੀ ਕਰਾਂਗੀ, ਕਿਉਂਕਿ ਅੱਜ ਇੱਕ ਸਾਡੇ ਕੋਲ ਸਮਾਂ ਵੀ ਘੱਟ ਹੈ, ਅਸੀਂ ਕੋਈ 1 ਘੰਟੇ ਦਾ ਪ੍ਰੋਗਰਾਮ ਹੀ ਜਿਹੜਾ ਲਹਿਰਾ ਅੱਜ ਹੋ ਰਿਹਾ ਹੈ। ਸੋ ਆਉਂਦੀ ਵਾਰ ਨੂੰ ਅਸੀਂ ਜੀ ਸਰਦੀਆਂ ਦੀ ਗੱਲ ਕਰਾਂਗੇ, ਕਿਵੇਂ ਦੀਆਂ ਸਰਦੀਆਂ ਹੁੰਦੀਆਂ ਸੀ ਸਾਡੇ ਬਚਪਨ ਦੀਆਂ ਜਦੋਂ ਅਸੀਂ ਪੰਜਾਬ ਚ ਰਹਿੰਦੇ ਸੀ। ਸੁਵਰਿੰਦਰ ਚੀਮਾ ਹੁਣਾਂ ਨੇ ਮਿਲਡੂਰੇ ਤੋਂ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਹੈ ਜੀ, ਬਹੁਤ ਹੀ ਪਿਆਰੀ ਜਿਹੀ ਸਤਿ ਸ਼੍ਰੀ ਅਕਾਲ ਹੈ ਜੀ, ਬੜਾ ਵਧੀਆ ਬੁੱਕੇ ਭੇਜਿਆ ਇਹਨਾਂ ਨੇ ਨਾਲ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਇਸੇ ਤਰ੍ਹਾਂ ਹੀ ਜਿਹੜਾ ਇਸ ਜਿਹੜੇ ਤੁਸੀਂ ਫੁੱਲ ਜਿਹੜੇ ਭੇਜੇ ਆ ਇਹਨਾਂ ਵਾਂਗ ਹੀ ਖਿੜਿਆ ਰਵੇ ਤੁਹਾਡਾ ਅੱਜ ਦਾ ਦਿਨ। ਤੇ ਦਲਜੀਤ ਸਿੰਘ ਢਿੱਲੋਂ ਹੁਣਾਂ ਨੇ ਵੀ ਜਿਹੜੀ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਹੈ, ਬਹੁਤ ਬਹੁਤ ਸਵਾਗਤ ਭਾਜੀ ਪ੍ਰੋਗਰਾਮ ਦੇ ਵਿੱਚ। ਔਰ ਅੰਮ੍ਰਿਤ ਵੇਲਾ ਚੱਲ ਰਿਹਾ ਜੀ ਇਸ ਵੇਲੇ ਆਪਣੇ ਪੰਜਾਬ ਦੇ ਵਿੱਚ, ਸੋ ਇਹਨਾਂ ਨੇ ਨਾਲ ਹੀ ਇੱਕ ਦੋ ਸਿੱਕੇ ਭੇਜੇ ਜੀ, ਇੱਕ ਰੁਪਏ ਵਾਲੇ। ਕਹਿੰਦੇ ਇੱਕ ਰੁਪਏ ਦਾ ਸਿੱਕਾ ਜਿਹੜਾ ਪਹਿਲਾਂ ਭੇਜਿਆ, ਕਹਿੰਦੇ ਪਹਿਲਾਂ ਇੱਕ ਰੁਪਏ ਚ ਅਨਾਜ ਮਿਲਦਾ ਸੀ, ਇਸ ਲਈ ਸਿੱਕੇ ਤੇ ਕਣਕ ਦਾ ਸਿੱਟਾ ਬਣਿਆ ਹੁੰਦਾ ਸੀ, ਤੇ ਹੁਣ ਦਾ ਜਿਹੜਾ ਇੱਕ ਰੁਪਏ ਦਾ ਸਿੱਕਾ ਉਹਦੇ ਵਿੱਚ ਨਾ ਥੰਬਸ ਅਪ ਕੀਤਾ ਹੋਇਆ ਬਣਿਆ ਆ, ਤੇ ਕਹਿੰਦੇ ਅੱਜ ਇੱਕ ਰੁਪਏ ਦਾ ਕੁਝ ਵੀ ਨਹੀਂ ਆਉਂਦਾ, ਇਸ ਲਈ ਠੇਂਗਾ ਬਣਾਇਆ ਹੋਇਆ ਹੈ। ਬਿਲਕੁਲ ਸਹੀ ਸਮਝਿਆ ਤੁਸੀਂ, ਹੈ ਨਾ। ਵੈਸੇ ਸਹੀ ਗੱਲ ਆ, ਰੁਪਈਏ ਵਿੱਚ ਤਾਂ ਹੁਣ ਕੀ ਆਉਂਦਾ ਹੋਣਾ ਹੈ, ਕੁਛ ਵੀ ਨਹੀਂ ਆਉਂਦਾ ਹੋਣਾ। ਅਸੀਂ ਇਹ ਵੀ ਗੱਲ ਕਰਾਂਗੇ ਕਿਤੇ ਵੀ ਸਾਲ ਜਦੋਂ ਅਸੀਂ ਹੁੰਦੇ ਸੀਗੇ ਛੋਟੇ, ਸਾਡੇ ਟਾਈਮ ਤੇ ਰੁਪਈਏ ਦੇ ਵਿੱਚ ਕੀ ਆ ਜਾਂਦਾ ਹੁੰਦਾ ਸੀ। ਸੋ ਰੁਪਈਆ ਸਾਡੇ ਲਈ ਬੜੀ ਵਧੀਆ ਪੋਕਟ ਮਨੀ ਹੁੰਦੀ ਸੀਗੀ, ਜਿੱਦਣ ਰੁਪਈਆ ਮਿਲ ਜਾਂਦਾ ਹੁੰਦਾ ਸੀ ਖਰਚਣ ਲਈ ਸਕੂਲ ਜਾਣ ਲੱਗੇ, ਤੇ ਉਦਣ ਲੱਗਦਾ ਸੀ ਤੇ ਵਾਹ ਜੀ ਅੱਜ ਤੇ ਆਪ ਵੀ ਖਾ ਲਾਂਗੇ, ਤੇ ਨਾਲ ਚਲੋ ਇੱਕ ਅੱਧੀ ਕੋਈ ਟੋਫੀ ਟੂਫੀ ਅਸੀਂ ਆਪਣੇ ਯਾਰ ਦੋਸਤਾਂ ਨੂੰ ਵੀ ਲੈ ਦਾਂਗੇ। ਤੇ ਬਹੁਤ ਬਹੁਤ ਸ਼ੁਕਰੀਆ। ਸੋ ਬਲਰਾਜ ਬਰਾੜ ਹੁਣਾਂ ਨੇ ਵੀ ਸਾਂਝ ਪਾਈ ਆ ਜੀ, ਤੇ ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ ਜੀ ਐਂਡ ਆਲ ਲਿਸਨਰਸ ਲਿਸਨਿੰਗ ਲਹਿਰਾਂ, ਥੈਂਕਸ ਜੀ, ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਹਾਡਾ। ਤੇ ਨਾਲ ਹੀ ਇਹਨਾਂ ਨੇ ਇੱਕ ਚੁਟਕਲਾ ਭੇਜਿਆ, ਕਹਿੰਦੇ ਦੁਕਾਨਦਾਰ ਕਹਿੰਦਾ ਵੀ ਮੈਡਮ ਮੈਂ ਤੁਹਾਨੂੰ ਸਾਰੀਆਂ ਚੱਪਲਾਂ ਦਿਖਾ ਦਿੱਤੀਆਂ, ਹੁਣ ਤਾਂ ਕੋਈ ਵੀ ਚੱਪਲ ਨਹੀਂ ਬਚੀ। ਕੁੜੀ ਕਹਿੰਦੀ ਉਹ ਸਾਹਮਣੇ ਵਾਲੇ ਡੱਬੇ ਚ ਕੀ ਹੈ? ਦੁਕਾਨਦਾਰ ਕਹਿੰਦਾ ਭੈਣ ਜੀ ਰਹਿਮ ਕਰੋ ਥੋੜਾ, ਉਹਦੇ ਚ ਮੇਰੀ ਰੋਟੀ ਆ। ਵੈਸੇ ਗੱਲ ਤੁਹਾਡੀ ਬਿਲਕੁਲ ਸਹੀ ਆ, ਹੁੰਦਾ ਏਦਾਂ ਹੀ ਆ। ਇਹ ਜਿਹੜੀਆਂ ਮੈਡਮਾਂ ਹੁੰਦੀਆਂ ਨਾ ਸਾਰੀਆਂ, ਮੋਸਟਲੀ ਇਹ ਗੱਲ ਹੈਗੀ ਆ ਵੀ ਜਦੋਂ ਕੱਪੜੇ ਦੀ ਦੁਕਾਨ ਤੇ ਜਾਈਦਾ ਨਾ, ਮੈਂ ਵੀ ਵੇਚੀ ਆ, ਤੇ ਉਹਨਾਂ ਨੂੰ ਕਵਾਂਗੇ ਵੀ ਜਿਹੜਾ ਉਹ ਕੱਪੜਾ ਦਿਖਾ ਰਿਹਾ ਹੁੰਦਾ ਨਾ ਉਹਦੇ ਤੇ ਨਜ਼ਰ ਘੱਟ ਹੁੰਦੀ ਆ, ਤੇ ਜਿਹੜਾ ਉਹ ਪਰੇ ਪਿਆ ਦਿਸਦਾ ਹੁੰਦਾ ਉਹ ਹੁੰਦਾ ਵੀ ਨਹੀਂ ਨਹੀਂ ਉਹ ਦਿਖਾ, ਉਹ ਵਿਚਾਰਾ ਉਹ ਥਾਨ ਕੱਢ ਕੇ ਦਿਖਾਉਣ ਹੀ ਲੱਗੂਗਾ, ਫਿਰ ਲੱਗਦਾ ਵੀ ਨਾ ਨਾ ਇਹ ਨੀ ਉਹ ਦਿਖਾ। ਸੋ ਬਿਲਕੁਲ ਜੀ, ਇਹ ਹੁਣ ਸਾਡਾ ਕਸੂਰ ਨੀ, ਪਰਮਾਤਮਾ ਨੇ ਏਦਾਂ ਦਾ ਬਣਾਇਆ ਜੀ ਸਾਰੀਆਂ ਲੇਡੀਜ਼ ਨੂੰ। ਤੇ ਉਸ ਤੋਂ ਬਾਅਦ ਜੀ ਸੁਖਦੇਵ ਸਿੰਘ ਹੁਣਾਂ ਨੇ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ, ਕਹਿੰਦੇ ਹਾਏ ਮੈਲਬੋਰਨ ਡਾਕਟਰ ਸੁਖਦੇਵ ਸਿੰਘ ਭਾਮ ਵਿਨੀਪੈਗ ਵਾਲੇ, ਸੋ ਗੁੱਡ ਮਾਰਨਿੰਗ ਸੁਖਪ੍ਰੀਤ ਐਂਡ ਸਾਰੀ ਹਰਮਨ ਟੀਮ ਨੂੰ ਜੀ, ਗੋਡ ਬਲੈਸ ਆਲ ਆਫ ਯੂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ। ਔਰ ਬਿਲਕੁਲ ਅੱਜ ਜੋ ਗੱਲ ਕਰਨੀ ਆ ਅਸੀਂ ਪ੍ਰੋਗਰਾਮ ਦੇ ਵਿੱਚ, ਅਸੀਂ ਆਪਣੇ ਪਰਦੇਸੀਆਂ ਬਾਰੇ ਗੱਲ ਕਰਨੀ ਆ, ਹਨਾ, ਕਿ ਕੀ ਪਾਇਆ ਜ਼ਿੰਦਗੀ ਦੇ ਵਿੱਚ ਅਸੀਂ ਤੇ ਕੀ ਖੋਇਆ। ਸੋ ਮੈਨੂੰ ਲੱਗਦਾ ਅਸੀਂ ਸਾਰੇ ਆ ਜਿਹੜੇ NRIs ਆ, ਇਸ ਤੋਂ ਵੱਧ ਕੇ ਹੋਰ ਕੌਣ ਸਮਝ ਸਕਦਾ ਇਸ ਚੀਜ਼ ਨੂੰ ਕੀ ਪਾਇਆ ਤੇ ਕੀ ਖੋਇਆ। ਸੋ ਤੁਸੀਂ ਇਸ ਦੇ ਰਿਗਾਰਡਿੰਗ ਜਿਹੜੇ ਆਪਣੇ ਵਿਚਾਰ ਮੇਰੇ ਨਾਲ ਜ਼ਰੂਰ ਸਾਂਝੇ ਕਰਨੇ ਆ। ਸੋ ਜੋਗਿੰਦਰ ਸਿੰਘ ਸੋਹੀ ਜਗਰਾਓਂ ਸਿਡਨੀ ਤੋਂ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਹੈ, ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿ ਰਹੇ ਨੇ ਕਿ ਇੰਜੋਇੰਗ ਯੂਅਰ ਪ੍ਰੋਗਰਾਮ, ਤੇ ਕਹਿੰਦੇ ਵੀ ਮਿਸ ਮਿੰਟੂ ਬਰਾੜ ਸਾਹਿਬ ਟੂ। ਬਿਲਕੁਲ ਜੀ, ਬਰਾੜ ਸਾਹਿਬ ਨੂੰ ਮੈਂ ਵੀ ਮਿਸ ਕਰ ਰਹੀ ਹਾਂ, ਸੋ ਇਸੇ ਲਈ ਉਹਨਾਂ ਦੀਆਂ ਕੁਝ ਜਿਹੜੇ ਵਿਚਾਰ ਆ ਬਸ ਥੋੜੀ ਦੇਰ ਤੱਕ ਮੈਂ ਤੁਹਾਡੇ ਨਾਲ ਸਾਂਝੇ ਕਰੂੰਗੀ। ਤੇ ਨਾਲ ਇਹਨਾਂ ਨੇ ਕਿਹਾ ਕਿ ਕਿਸੇ ਤੋਂ ਉਮੀਦ ਕੀਤੇ ਬਿਨਾਂ ਉਸਦਾ ਚੰਗਾ ਕਰੋ, ਕਿਉਂਕਿ ਕਿਸੇ ਨੇ ਕਿਹਾ ਹੈ ਕਿ ਜੋ ਲੋਕ ਫੁੱਲ ਵੇਚਦੇ ਨੇ ਉਹਨਾਂ ਦੇ ਹੱਥਾਂ ਵਿੱਚ ਖੁਸ਼ਬੂ ਅਕਸਰ ਰਹਿ ਜਾਂਦੀ ਹੈ। ਵਾਹ ਜੀ, ਬਹੁਤ ਵਧੀਆ ਵਿਚਾਰ, ਔਰ ਕੋਸ਼ਿਸ਼ ਕਰੀਏ ਕਿ ਇਸ ਵਿਚਾਰ ਤੇ ਅਮਲ ਵੀ ਕਰ ਸਕੀਏ। ਸੋ ਬਿਲਕੁਲ ਜੀ, ਉਸ ਤੋਂ ਬਾਅਦ ਲਓ ਜੀ ਮੇਰੀ ਕੁਲਦੀਪ ਭੈਣ ਵੀ ਆ ਗਈ ਹੈ, ਸੋ ਫਤਿਹ ਹੋਏ ਬੁਲਾ ਰਹੇ ਨੇ, ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਸੁਖਪ੍ਰੀਤ ਕੌਰ ਜੀ, ਵੀਰ ਸਰਬਜੀਤ ਸਿੰਘ ਅਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਹੀ ਪਰਿਵਾਰ ਨੂੰ, ਕਹਿੰਦੇ ਆਪਣਾ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਇਹੀ ਅਰਦਾਸ ਕਰਦੇ ਆ। ਗੁਰੂ ਸਾਹਿਬ ਜੀ ਆਪਣੇ ਤੇ ਆਪ ਕਿਰਪਾ ਕਰਕੇ ਆਪੇ ਨਾਲ ਜੋੜ ਲੈਣ। ਬਹੁਤ ਵਧੀਆ ਵਿਚਾਰ ਕੁਲਦੀਪ, ਬਹੁਤ ਬਹੁਤ ਸ਼ੁਕਰੀਆ। ਔਰ ਉਸ ਤੋਂ ਵੀ ਪਿਆਰੀਆਂ ਜਿਹੜੀਆਂ ਤੁਸੀਂ ਫੋਟੋਆਂ ਭੇਜੀਆਂ ਹੈ ਨਾ, ਓਹ ਮਜ਼ਾ ਹੀ ਆ ਗਿਆ। ਵੈਸੇ ਮੈਂ ਪਿਛਲੇ ਹਫਤੇ ਕਿਹਾ ਸੀਗਾ ਵੀ ਗੱਲ ਅਸੀਂ ਕਰਾਂਗੇ ਸਰਦੀਆਂ ਦੀ, ਹੈ ਨਾ, ਸੋ ਇਸ ਵਾਰੀ ਪ੍ਰੋਗਰਾਮ ਨੂੰ ਥੋੜਾ ਜਿਹਾ ਅਸੀਂ ਸ਼ਾਰਟ ਕਰ ਰਹੇ ਹਾਂ, ਸੋ ਇਸ ਕਰਕੇ ਮੈਨੂੰ ਲੱਗਦਾ ਵੀ ਜੇ ਅਸੀਂ ਸਰਦੀਆਂ ਦੀ ਗੱਲ ਆਪਣੀ ਠੰਡ ਵਾਲੀ ਗੱਲ ਤੋਰੀ ਨਾ, ਤੇ ਉਹ ਥੋੜਾ ਜਿਹਾ ਜ਼ਿਆਦਾ ਲੰਬਾ ਪ੍ਰੋਗਰਾਮ ਹੋ ਜਾਣਾ। ਸੋ ਇਹਦੇ ਲਈ ਅਸੀਂ ਆਉਂਦਾ ਜਿਹੜਾ ਬੁੱਧਵਾਰ ਹੈ ਉਹਦੇ ਵਿੱਚ ਗੱਲ ਕਰਾਂਗੇ, ਪਰ ਜਿਹੜੀਆਂ ਤੁਸੀਂ ਫੋਟੋਆਂ ਭੇਜੀਆਂ ਕਮਾਲ ਦੀਆਂ ਜੀ, ਧੁੰਦ ਪਈ ਹੋਈ ਹੈ, ਪੰਜਾਬ ਦੀਆਂ ਫੋਟੋਆਂ ਭੇਜੀਆਂ ਇਹਨਾਂ ਨੇ, ਬੱਚੇ ਸਕੂਲਾਂ ਨੂੰ ਜਾ ਰਹੇ ਨੇ, ਤੇ ਕੋਈ ਜਿਹੜੇ ਪੈਸੇ ਜਿਹੇ ਹੁੰਦੇ ਆ ਖੇਤਾਂ ਦੇ ਨਾਲ ਨਾਲ ਉਹਦੇ ਉੱਤੇ ਸਾਈਕਲ ਤੇ ਤੁਰਿਆ ਜਾ ਰਿਹਾ ਆ, ਤੇ ਹਰਿਮੰਦਰ ਸਾਹਿਬ ਜੀ ਦੀ ਇਹਨਾਂ ਨੇ ਇੱਕ ਫੋਟੋ ਸਾਂਝੀ ਕੀਤੀ ਹੈ, ਧੁੰਦ ਪਈ ਹੋਈ ਹੈ ਔਰ ਸੰਗਤ ਦੇ ਵਿੱਚ ਫੇਰ ਵੀ ਪੂਰਾ ਜੋਸ਼ ਹੈ ਜੀ। ਤੇ ਲਿਖਿਆ ਨਾਲ ਹੀ ਕਹਿੰਦੇ 8-9 ਮਹੀਨੋਂ ਤੱਕ ਤੁਮਨੇ ਮੁਝੇ ਅਵੋਇਡ ਕੀਆ, ਲੇਕਿਨ ਅਬ ਤੁਮ मुझे और दूर नहीं रख सकते, आज नहीं तो कल अपनी बाहों में जरूर लोगे। विद लव तुम्हारी पुरानी स्वेटर। सो जी पुराने स्वेटर कोटियां ते भी गल करांगे असीं आउंदे बुधवार नूं। लिखिया बड़ी बेवफा हो जाती है वाले भी ये घड़ी घड़ी भी सर्दियों में 5 मिनट और सोने की सोचो तो 30 मिनट आगे बढ़ जाती है। बिल्कुल कुलदीप, बहुत प्यारियां जिहड़ियां फीलिंग्स आ तुसीं सर्दियां दे नाल रिलेटेड सांझियां कीतियां, जरूर इन्हां नूं फरोलांगे अगले बुधवार नूं। सो हुण मैं तुहाडे नाल सांझी करनी आ जी मिंटू ब्राड हुणां दी लिखी होई उहनां दी हड बीती, जिहड़ी साडी सारिआं दी हड बीती है जी। पर मैनूं लगदा इक गीत सुन लईए पहलां, है ना, ते उस तों बाद फिर शुरू करदे आ। ते तुसीं वी सोचो कि तुसीं की पाया ते की खोया, पर दिल चाह के मेरे नाल जरूर सांझा करो। जी बुलकार सिद्धू की आवाज दे विच गीत सुन रहे सी जी असी परदेसिया पंछियां, है ना। सो जिन्ने मर्जी पिंजरे बना लो जी, जेड़े परदेसी दे खंभ निकल उन्हें उडारी भरनी हुंदी है। सो जो उडारी भर के दूसरे देश आके चोगा चुग लैंदा है जी, ओह ते फेर याद आउंदा है उन्हूं अपना आलना जिहड़ा ओह कदी छड आया सी, है ना। सो बड़ी कसूती जी जान फस जांदी है फिर। ਚਲੋ ਜੀ, ਜਿਆਦਾ ਟਾਈਮ ਨੀ ਲਵਾਂਗੀ, ਗੱਲ ਕਰਦੇ ਆ ਜੋ ਬਰਾੜ ਸਾਹਿਬ ਹੁਣਾਂ ਨੇ ਸੰਪਾਦਕੀ ਪੰਨੇ ਦੇ ਅੱਜ ਇਸ ਮਹੀਨੇ ਕੁਛ ਲਿਖਿਆ ਸੀਗਾ ਉਹ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਦੀ ਆ, ਤੇ ਇਹ ਕੀ ਖੋਇਆ ਤੇ ਕੀ ਪਾਇਆ। ਲਿਖਦੇ ਨੇ ਕਿ ਪ੍ਰਵਾਸੀਆਂ ਦੀ ਇੱਕ ਪੀੜੀ ਪ੍ਰਵਾਸ ਦੇ ਪਹਾੜ ਨਾਲ ਮੱਥਾ ਲਾ ਕੇ ਉਸ ਨੂੰ ਸਰ ਕਰਨ ਚ ਕੱਢ ਦਿੰਦੀ ਹੈ। ਵੱਡੀ ਤਾਦਾਦ ਚੋਂ ਜਿੱਤ ਵੀ ਜਾਂਦੇ ਹਨ, ਪਰ ਉਸ ਜਿੱਤ ਲਈ ਜੋ ਮੁੱਲ ਉਹਨਾਂ ਨੂੰ ਤਾਰਨਾ ਪੈਂਦਾ ਹੈ ਉਹ ਜਦੋਂ ਚੇਤੇ ਆ ਜਾਂਦਾ ਹੈ ਤਾਂ ਜਿੱਤ ਤੇ ਖੁਸ਼ ਹੋਣ ਦੀ ਥਾਂ ਆਪਣੇ ਆਪ ਹਾਰੇ ਜੇ ਮਹਿਸੂਸ ਕਰਦੇ ਹਾਂ, ਕਿਉਂਕਿ ਇਸ ਜਿੱਤ ਲਈ ਦਿਨ ਰਾਤ ਦੀ ਮਿਹਨਤ ਜਿੱਥੇ ਪਿਛੋਕੜ ਰੋਲ ਦਿੰਦੀ ਹੈ ਉੱਥੇ ਭਵਿੱਖ ਖੁਦ ਉਹਨਾਂ ਤੋਂ ਦੂਰ ਭੱਜ ਜਾਂਦਾ ਹੈ। ਅਖੀਰ ਚ ਠੱਗੇ ਜਿਹਾ ਮਹਿਸੂਸ ਹੋਈਦਾ ਹੈ। ਭਾਵੇਂ ਕੋਈ ਪ੍ਰਵਾਸੀ ਲੱਖ ਦਾਵਾ ਕਰੇ ਕਿ ਉਹਨੇ ਪਾਇਆ ਜ਼ਿਆਦਾ ਤੇ ਖੋਇਆ ਘੱਟ ਹੈ, ਪਰ ਅਸਲ ਚ ਹੁੰਦਾ ਉਲਟਾ ਹੈ। ਜਿਸ ਦਿਨ ਅਸੀਂ ਪ੍ਰਵਾਸ ਵਾਲਾ ਬੀੜਾ ਚੁੱਕ ਲੈਂਦੇ ਹਾਂ ਉਸੇ ਦਿਨ ਤੋਂ ਗੁਆਉਣਾ ਵੀ ਸ਼ੁਰੂ ਕਰ ਦਿੰਦੇ ਹਾਂ। ਸਾਰੀ ਜ਼ਿੰਦਗੀ ਚ ਕਮਾਏ ਦਮੜੇ ਵੀ ਰਿਸ਼ਤਿਆਂ ਦੇ ਤੂਲ ਨਹੀਂ ਭੁੱਲਦੇ। ਹਰ ਪ੍ਰਵਾਸੀ ਇੱਕ ਭਰਮ ਲੈ ਕੇ ਪ੍ਰਵਾਸ ਕਰਦਾ ਹੈ ਕਿ ਕੁਝ ਚਿਰ ਦੱਬ ਕੇ ਮਿਹਨਤ ਕਰਾਂਗੇ ਤੇ ਫੇਰ ਵਾਪਸ ਦੇਸ਼ ਜਾ ਕੇ ਮੌਜਾਂ ਲੁੱਟਾਂਗੇ। ਜੇ ਇਸੇ ਗੱਲ ਨੂੰ ਧਿਆਨ ਨਾਲ ਘੋਖੋਗੇ ਤਾਂ ਇਹ ਆਪਣੇ ਆਪ ਚ ਹੀ ਪ੍ਰਵਾਸ ਦਾ ਵਿਖਿਆਨ ਕਰਦੀ ਹੈ। ਭਾਵ ਪਰਦੇਸ ਤਾਂ ਹੱਡ ਭੰਨਵੀ ਮਿਹਨਤ ਕਰਕੇ ਪੈਸਾ ਕਮਾਉਣ ਲਈ ਹੈ, ਪਰ ਮੌਜਾਂ ਉਹ ਤਾਂ ਆਪਣੇ ਦੇਸ਼ ਚ ਕੀਤੀਆਂ ਜਾ ਸਕਦੀਆਂ ਨੇ। ਪਰ ਅਫਸੋਸ ਅਸੀਂ ਇਸ ਗੱਲ ਨੂੰ ਖਿੱਚ ਲੈਣੇ ਆ, ਜੇਕਰ ਦੇਸ਼ ਚ ਰਹਿ ਕੇ ਇਸ ਤੋਂ ਅੱਧੀ ਮਿਹਨਤ ਵੀ ਕਰ ਲਈਏ ਤਾਂ ਰੋਟੀ ਵੀ ਇਸ ਨਾਲੋਂ ਚੰਗੀ ਤੇ ਪਿਆਰ ਵੀ ਇਸ ਨਾਲੋਂ ਜ਼ਿਆਦਾ ਕਮਾ ਸਕਦੇ ਆ। ਦੂਜਿਆਂ ਨੂੰ ਮੱਤ ਦੇਣ ਲਈ ਸਾਨੂੰ ਵੀ ਇਹ ਪੱਥਰ ਚੱਟਣ ਤੋਂ ਬਾਅਦ ਹੀ ਸਮਝ ਆਉਂਦੀ ਹੈ। ਵੇਖੋ, ਮੇਰਾ ਮਕਸਦ ਵਿਦੇਸ਼ ਨੂੰ ਭੰਡਣਾ ਨਹੀਂ ਹੈ, ਬਹੁਤ ਕੁਝ ਹੈ ਜੋ ਵਿਦੇਸ਼ ਸਾਨੂੰ ਦਿੰਦਾ ਹੈ, ਪਰ ਕਿਸੇ ਵੀ ਵਣਜ ਦਾ ਜਦੋਂ ਅਖੀਰੀ ਲੇਖਾ ਜੋਖਾ ਕੀਤਾ ਜਾਂਦਾ ਹੈ ਤਾਂ ਉਦੋਂ ਪਤਾ ਚੱਲਦਾ ਹੈ ਕਿ ਅਸੀਂ ਕੀ ਕਮਾਇਆ ਤੇ ਕੀ ਪਾਇਆ ਹੈ। ਇੱਥੇ ਕੋਈ ਸ਼ੰਕਾ ਨਹੀਂ ਕਿ ਪਾਉਣ ਨਾਲੋਂ ਗੁਆਚ ਵੱਧ ਜਾਂਦਾ ਹੈ ਪ੍ਰਵਾਸੀ ਦਾ। ਚੰਗੇ ਭਵਿੱਖ ਲਈ ਮਾਪਿਆਂ, ਭੈਣ ਭਰਾਵਾਂ ਤੇ ਮਿੱਤਰ ਸੁਨੇਹਿਆਂ ਨੂੰ ਛੱਡ ਜਦੋਂ ਕੋਈ ਪ੍ਰਵਾਸ ਕਰਦਾ ਹੈ ਤਾਂ ਸਮਾਂ ਪਤਾ ਵੀ ਨਹੀਂ ਲੱਗਣ ਦਿੰਦਾ ਕਦੋਂ ਉਹ ਸਭ ਰਿਸ਼ਤੇ ਜਿਹੜੇ ਹੁੰਦੇ ਆ ਉਹ ਸਿਰਫ ਕਾਗਜ਼ੀ ਬਣ ਕੇ ਰਹਿ ਜਾਂਦੇ ਹਨ। ਕਹਿਣ ਦਾ ਮਤਲਬ ਕਿ 5 ਕੁ ਵਰਿਆਂ ਚ ਪਿੰਡ ਸ਼ਹਿਰ ਵਾਸੀਆਂ ਦੇ ਨਾਂ ਤੇ ਚਿਹਰੇ ਭੁੱਲਣ ਲੱਗ ਜਾਂਦੇ ਆ ਤੇ 10 ਕੁ ਵਰਿਆਂ ਚ ਦੂਰ ਦੇ ਰਿਸ਼ਤੇਦਾਰ ਜਿਹੜੇ ਆ ਉਹ ਹੋਰ ਦੂਰ ਨਿਕਲ ਜਾਂਦੇ ਨੇ ਤੇ 15 ਕੁ ਵਰਿਆਂ ਚ ਮਾਂ ਬਾਪ ਜਾਂ ਤਾਂ ਵਿਸਰ ਜਾਂਦੇ ਨੇ ਜਾਂ ਫਿਰ ਅਗਾਂਹ ਤੁਰ ਜਾਂਦੇ ਨੇ। ਇੰਨੇ ਚਿਰ ਚ ਨਵੀਂ ਧਰਤੀ ਤੇ ਬੰਦਾ ਕੁਝ ਕੁ ਜੜਾਂ ਮਾਰ ਲੈਂਦਾ ਹੈ, ਬੱਚੇ ਉਡਾਰ ਹੋਣ ਲੱਗਦੇ ਹਨ, ਅੰਦਰ ਇੱਕ ਡਰ ਜਾਗ ਪੈਂਦਾ ਹੈ ਕਿ ਆਲੇ ਦੁਆਲੇ ਨੂੰ ਦੇਖ ਕਿਤੇ ਇਹ ਸੱਚੀ ਉਡਾਰੀ ਨਾ ਮਾਰ ਜਾਣ। ਬੱਚੇ ਉਡਾਰੀ ਮਾਰਨ ਵੀ ਕਿਉਂ ਨਾ, ਜਿਸ ਬਚਪਨ ਚ ਉਹਨਾਂ ਨੇ ਦਾਦੇ ਦਾਦੀ ਤੋਂ ਸੰਸਕਾਰ ਲੈਣੇ ਸਨ, ਚਾਚੇ ਦੇ ਮੋਢਿਆਂ ਤੇ ਝੂਟੇ ਲੈਣੇ ਸਨ, ਭੂਆ ਦੇ ਚਾਹ ਹੰਡਾਉਣੇ ਸਨ ਤੇ ਉਸ ਤੋਂ ਵੀ ਖੂਬਸੂਰਤ ਸਮਾਂ ਨਾਨਕਿਆਂ ਦੀ ਚੂਰੀ ਖਾਣ ਦਾ ਉਹਨਾਂ ਤੋਂ ਖੁੱਸ ਗਿਆ। ਜਾਂ ਕਹਿ ਲਵੋ ਜ਼ਿੰਦਗੀ ਨੂੰ ਰਾਹ ਪਾਉਂਦਿਆਂ ਬਚਪਨ ਇਹੋ ਜਿਹੇ ਚਾਈਲਡ ਕੇਅਰ ਸੈਂਟਰਾਂ ਚ ਨਿਕਲ ਗਿਆ ਜਿੱਥੇ ਵੱਖ ਵੱਖ ਦੇਸ਼ਾਂ ਦੇ 5-10 ਬੱਚਿਆਂ ਨਾਲ ਉਹਨਾਂ ਦੀ ਸਾਂਝ ਤੇ ਸੰਸਕਾਰਾਂ ਦਾ ਤੇ ਭਾਸ਼ਾ ਦਾ ਮਿਲਬੋਬਾ ਬਣਾ ਦਿੱਤਾ। ਅੱਗੇ ਵਧਣ ਤੋਂ ਪਹਿਲਾਂ ਇੱਕ ਹੱਡ ਬੀਤੀ ਸੁਣ ਲਓ। ਕਹਿੰਦੇ, ਮੇਰੇ ਦੂਰ ਦੇ ਇੱਕ ਰਿਸ਼ਤੇਦਾਰਾਂ ਦੀ ਬੱਚੀ ਆਪਣੀ ਮਾਂ ਤੋਂ ਬਾਰ ਬਾਰ ਗੁਣਾ ਮੰਗ ਰਹੀ ਸੀ। ਜਦੋਂ ਮੈਂ ਪੁੱਛਿਆ ਕਿ ਇਹ ਕੀ ਮੰਗ ਰਹੀ ਹੈ ਤਾਂ ਉਹ ਕਹਿੰਦੇ ਇਹ ਦੁੱਧ ਮੰਗ ਰਹੀ ਹੈ। ਮੈਂ ਕਿਹਾ ਵੀ ਇਸ ਨੂੰ ਦੁੱਧ ਕਹਿਣਾ ਨੀ ਆਉਂਦਾ। ਉਹ ਕਹਿੰਦੇ ਕਿ ਅਸਲ ਚ ਜਿਹੜੇ ਸੀ ਇਸ ਨੂੰ ਛੱਡ ਕੇ ਆਉਂਦੇ ਆ ਉੱਥੇ 7-8 ਮੁਲਕਾਂ ਦੇ ਬੱਚੇ ਆਉਂਦੇ ਨੇ, ਉਹ ਆਪਣੀ ਆਪਣੀ ਭਾਸ਼ਾ ਚ ਜਦੋਂ ਦੁੱਧ ਮੰਗਦੇ ਹਨ ਤਾਂ ਇਸ ਨੇ ਦੁੱਧ ਨੂੰ ਗੁਣਾ ਕਹਿਣਾ ਸ਼ੁਰੂ ਕਰ ਦਿੱਤਾ। ਮੇਰੀ ਜਗਿਆਸਾ ਹੋਰ ਜਾਗੀ। ਮੈਂ ਪੁੱਛਿਆ ਕਿ ਦੁੱਧ ਨੂੰ ਗੁਣਾ ਕਿਹੜੇ ਮੁਲਕ ਦੇ ਲੋਕ ਕਹਿੰਦੇ ਹਨ ਤਾਂ ਉਹਨਾਂ ਦੱਸਿਆ ਕਿ ਅਸੀਂ ਵੀ ਇਹ ਗੱਲ ਪਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸੇ ਵੀ ਭਾਸ਼ਾ ਚ ਇਹ ਨਹੀਂ ਮਿਲਿਆ। ਫਿਰ ਅਸੀਂ ਉੱਥੇ ਟੀਚਰ ਨੂੰ ਪੁੱਛਿਆ ਤਾਂ ਉਹ ਕਹਿੰਦੇ ਸਾਡਾ ਤਜਰਬਾ ਇਹ ਹੈ ਕਿ ਜਦੋਂ ਬੱਚਾ ਕਿਸੇ ਚੀਜ਼ ਬਾਰੇ ਕਨਫਿਊਜ਼ ਹੋ ਜਾਂਦਾ ਹੈ ਤਾਂ ਉਹ ਉਸ ਵਕਤ ਉਹ ਆਪਣਾ ਹੀ ਕੋਈ ਸ਼ਬਦ ਘੜ ਲੈਂਦਾ ਹੈ। ਇੱਥੇ ਮੇਰੀ ਇਹ ਹੱਡ ਬੀਤੀ ਸੁਣਾਉਣ ਦਾ ਮਕਸਦ ਇਹ ਸਾਫ਼ ਕਰਨਾ ਸੀ ਕਿ ਜਿਵੇਂ ਮਾਤ ਭਾਸ਼ਾ ਹੌਲੀ ਹੌਲੀ ਸਾਡੇ ਨਾਲ ਕੋਲੋਂ ਮੁੱਖ ਮੋੜਨ ਲੱਗ ਜਾਂਦੀ ਹੈ, ਆਪਣੇ ਭਵਿੱਖ ਦਾ ਸਮਾਂ ਖਾ ਕੇ ਅਸੀਂ ਭਵਿੱਖ ਤੋਂ ਕਾਹਦੀ ਆਸ ਰੱਖ ਸਕਦੇ ਹਾਂ। ਸੋ ਪਿਛੋਕੜ ਅਸੀਂ ਆਪਣੀ ਮਰਜ਼ੀ ਨਾਲ ਛੱਡ ਆਉਂਦੇ ਹਾਂ ਤੇ ਭਵਿੱਖ ਸਾਡੀ ਮਜਬੂਰੀ ਦੀ ਭੇਟ ਚੜ ਜਾਂਦੇ ਹੈ। ਇਸ ਮਸਲੇ ਵੱਲ ਗੌਰ ਕਰਨਾ ਬਣਦਾ ਹੈ। ਦੁਨੀਆਂ ਦੀ ਕੋਈ ਵੀ ਸ਼ੈ ਐਸੀ ਨਹੀਂ ਜਿਸ ਦਾ ਹੱਲ ਨਹੀਂ। ਬਾਕੀ ਪਹਿਲੂ ਹੋਰ ਲੇਖ ਚ ਵਿਚਾਰਾਂਗੇ। ਤਦ ਤੱਕ ਲਈ ਇਸ ਦੇ ਹੱਲ ਬਾਰੇ ਅੱਜ ਤੋਂ ਸੋਚੀਏ। ਸੋ ਬਹੁਤ ਹੀ ਪਿਆਰੀ ਬਹੁਤ ਹੀ ਵਧੀਆ ਦਿਲ ਛੋਣ ਵਾਲੀਆਂ ਗੱਲਾਂ ਜਿਹੜੀਆਂ ਬਰਾੜ ਸਾਹਿਬ ਨੇ ਕਹੀਆਂ, ਬੜੀਆਂ ਸੱਚੀਆਂ ਗੱਲਾਂ ਜੀ, ਹੈਨਾ। ਸੋ ਇਹਦੇ ਤੋਂ ਮੈਨੂੰ ਲੱਗਦਾ ਕਿ ਜਿੰਨੇ ਵੀ ਅਸੀਂ NRI ਹੈਗੇ ਆ ਸਾਰੇ ਭਲੀ ਭਾਂਤੀ ਵਾਕਿਫ ਵੀ ਆ ਤਾਂ ਇਹਨਾਂ ਨੂੰ ਮੰਨਦੇ ਵੀ ਹੋਵਾਂਗੇ। ਪਰ ਇਹਦਾ ਹੱਲ ਕੀ ਹੈ ਜੀ? ਇਹ ਜਦੋਂ ਹੁਣ ਬਰਾੜ ਸਾਹਿਬ ਸਾਡੇ ਨਾਲ ਅਗਲੇ ਬੁੱਧਵਾਰ ਨੂੰ ਜੇ ਸਾਡੇ ਨਾਲ ਉਹਨਾਂ ਨੇ ਸਾਂਝ ਪਾਈ ਤੇ ਉਹਨਾਂ ਤੋਂ ਪੁੱਛਾਂਗੇ ਕਿ ਕੀ ਹੱਲ ਹੋ ਸਕਦੇ ਆ, ਜਾਂ ਤੁਹਾਨੂੰ ਕੀ ਲੱਗਦਾ ਵੀ ਇਹਦਾ ਕੀ ਹੱਲ ਜਿਹੜਾ ਉਹ ਹੋ ਸਕਦਾ ਹੈ, ਹਨਾ। ਜੋ ਸਾਡੇ ਹਰ ਇੱਕ NRI ਜਾਂ ਹਰ ਇੱਕ ਪਰਦੇਸੀ ਦੇ ਮਨ ਚ ਇੱਕ ਸ਼ੰਕਾ ਜਿਹੀ ਰਹਿੰਦੀ ਹੈ। ਸੋ ਬਿਲਕੁਲ ਜੀ, ਮਿਲੀਆਂ ਜੁਲੀਆਂ ਜਿਹੀਆਂ ਫੀਲਿੰਗਸ ਹੁੰਦੀਆਂ, ਜਿੱਥੇ ਸਾਨੂੰ ਪਹਿਲਾਂ ਬੜਾ ਹੀ ਚਾਅ ਚੜਿਆ ਹੁੰਦਾ ਭਈ ਵੀਜ਼ਾ ਕਦੋਂ ਆਉਣਾ, ਉਹਦੇ ਲਈ ਪਹਿਲਾਂ ਤੇ ਅੱਡੀਆਂ ਰਗੜਨੀਆਂ ਪੈਂਦੀਆਂ। ਉਸ ਤੋਂ ਬਾਅਦ ਜਦੋਂ ਤੁਸੀਂ ਇੱਥੇ ਪਹੁੰਚ ਜਾਂਦੇ ਆ, ਉਦੋਂ ਵੀ ਬੜਾ ਚਾਅ ਹੁੰਦਾ ਜੀ, ਤੁਸੀਂ ਹੁਣ ਜਾਣਾ ਬਾਹਰਲੇ ਮੁਲਕ, ਹਨਾ, ਲੋਕ ਜਾਣ ਨੂੰ ਤਰਸਦੇ ਆ, ਤੇ ਪਹੁੰਚ ਜਾਂਦੇ ਆ ਜਦੋਂ ਅਸੀਂ, ਤੇ ਅਸਲੀ ਜ਼ਿੰਦਗੀ ਫਿਰ ਇੱਥੋਂ ਸ਼ੁਰੂ ਹੁੰਦੀ ਹੈ। ਕਿੱਦਾਂ ਅਸੀਂ ਆਪਣਾ ਹੌਲੀ ਹੌਲੀ ਜਿਹੜਾ ਪਾਸਟ ਹੁੰਦਾ ਉਹਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਆ, ਪਰ ਉਹ ਓਨਾ ਹੀ ਹੋਰ ਯਾਦ ਆਉਂਦਾ ਹੈ ਸਾਨੂੰ, ਤੇ ਉਹਦੇ ਨਾਲ ਇੱਕ ਸਾਡੀ ਫਿਕਰ ਜਿਹੜੀ ਆਪਣੇ ਭਵਿੱਖ ਨੂੰ ਲੈ ਕੇ ਵੀ ਹੋ ਜਾਂਦੀ ਹੈ, ਜੋ ਸਾਡੇ ਬੱਚਿਆਂ ਲਈ ਹੁੰਦੀ ਹੈ ਕਿ ਆਉਣ ਵਾਲੀ ਪੀੜ੍ਹੀ ਦਾ ਕੀ ਹੋਏਗਾ, ਉਹ ਕਿਤੇ ਬਿਲਕੁਲ ਹੀ ਸਾਡੇ ਤੋਂ ਵੱਖਰੇ ਨਾ ਹੋ ਜਾਣ, ਉਹਨਾਂ ਤੇ ਬਿਲਕੁਲ ਹੀ ਇਸੇ ਦੇਸ਼ ਦਾ ਰੰਗ ਨਾ ਚੜ ਜਾਏ। ਸੋ ਇਸੇ ਕਸ਼ਮਕਸ਼ ਚ ਰਹਿੰਦੇ ਹਾਂ ਜੀ। ਸੋ ਕੀ ਸੋਚਦੇ ਹੋ, ਤੁਹਾਡੇ ਕੀ ਵਿਚਾਰ ਹੈ, ਮੇਰੇ ਨਾਲ ਜ਼ਰੂਰ ਸਾਂਝੇ ਕਰੋ। ਸੋ ਇਹ ਜਿਹੜਾ ਆਰਟੀਕਲ ਹੈ ਇਹਦੇ ਬਾਰੇ ਅਸੀਂ ਜ਼ਰੂਰ ਗੱਲ ਕਰਾਂਗੇ ਬਰਾੜ ਸਾਹਿਬ ਜਦੋਂ ਪ੍ਰੋਗਰਾਮ ਵਿੱਚ ਆਉਣਗੇ। ਸੋ ਇਸ ਤੋਂ ਇਲਾਵਾ ਇਸ ਦਾ ਇੱਕ ਜੋ ਉੱਤਰ ਹੈ ਉਹ ਸਾਨੂੰ ਪੰਜਾਬ ਤੋਂ ਹੀ ਆਇਆ ਹੈ ਜੀ। ਸੋ ਅਮਨਦੀਪ ਹੰਸ ਨੇ ਪੰਜਾਬ ਤੋਂ, ਸੋ ਉਹਨਾਂ ਨੇ ਬਰਾੜ ਸਾਹਿਬ ਨੂੰ ਇਹਦੇ ਰਿਗਾਰਡਿੰਗ ਕੁਝ ਲਿਖ ਕੇ ਜੋ ਭੇਜਿਆ ਹੈ, ਸੋ ਉਹ ਵੀ ਤੁਹਾਡੇ ਨਾਲ ਮੈਂ ਜ਼ਰੂਰ ਸਾਂਝਾ ਕਰਾਂਗੀ। ਤੇ ਹੁਣ ਅਸੀਂ ਦੇਖਾਂਗੇ ਕਿ ਇੱਕ ਪੰਜਾਬੀ ਜਿਹਨੇ ਇਹ ਪਰਦੇਸ ਤੋਂ ਦੂਰ ਬੈਠਾ ਹੈ, ਜਿਹਦੇ ਲਈ ਇਹ ਪਰਦੇਸ ਬਸ ਇੱਦਾਂ ਆ ਭਈ ਡਾਲਰ ਲੱਗੇ ਹੋਏ ਨੇ ਤੇ ਬਸ ਸੁਖੀ ਜ਼ਿੰਦਗੀ ਆ, ਐਸ਼ ਵਾਲੀ ਜ਼ਿੰਦਗੀ ਆ, ਹਨਾ, ਉਹਨਾਂ ਦੀ ਨਜ਼ਰ ਤੋਂ ਦੇਖਾਂਗੇ ਜੋ ਪੰਜਾਬ ਦੇ ਵਿੱਚ ਬੈਠੇ ਹੋਏ ਨੇ, ਉਹਨਾਂ ਦੀ ਨਜ਼ਰ ਚ ਪੰਜਾਬ ਦੀ ਕੀ ਹਾਲਤ ਹੈ, ਉਹ ਕਿਸ ਹਾਲ ਵਿੱਚ ਹੈ। ਜਿੱਦਾਂ ਅਸੀਂ ਪੰਜਾਬ ਤੋਂ ਦੂਰ ਬੈਠੇ ਆ ਤੇ ਸਾਡੇ ਲਈ ਪੰਜਾਬ ਇੱਕ ਬੜੀ ਖੁਸ਼ਹਾਲ ਜਿਹੀ ਜਗ੍ਹਾ ਆ, ਕਿਉਂਕਿ ਅਸੀਂ ਹਮੇਸ਼ਾ ਉਹ ਪੰਜਾਬ ਨੂੰ ਯਾਦ ਕਰਦੇ ਹਾਂ ਜੋ ਸਾਡੇ ਬਚਪਨ ਵਿੱਚ ਅਸੀਂ ਦੇਖਿਆ ਹੰਡਾਇਆ ਹੋਇਆ। ਸੋ ਇਸੇ ਕਸ਼ਮਕਸ਼ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਸਾਂਝਾ ਕਰਨਾ ਹੈ ਜੀ। ਤੇ ਬਿਲਕੁਲ ਉਸ ਤੋਂ ਬਾਅਦ ਕੁਲਦੀਪ ਕੌਰ ਨੇ ਲਿਖਿਆ ਹੈ, ਵੀਰ ਜੀ ਦੀ ਲਿਖਤ ਮਿਲ ਸਕਦੀ ਹੈ ਜੀ, ਇਫ ਪੋਸੀਬਲ, ਕਹਿੰਦੇ ਦਿਲ ਟੁੰਬ ਲਿਆ ਜੀ ਇਹਨੂੰ ਸੁਣ ਕੇ, ਕਹਿੰਦੇ ਆਪਣੀ ਲੱਗਦੀ ਹੈ। ਬਿਲਕੁਲ ਜੀ, ਇਹ ਉਹਨਾਂ ਦੀ ਹੀ ਲਿਖੀ ਹੋਈ ਹੈ, ਔਰ ਪੰਜਾਬੀ ਅਖਬਾਰ ਜੋ ਮਈ ਮਹੀਨੇ ਦਾ ਹੈਗਾ ਇਸ ਮਹੀਨੇ ਦਾ, ਉਹਦੇ ਵਿੱਚ ਤੁਸੀਂ ਇਹ ਜਿਹੜੀ ਉਹਨਾਂ ਦੀ ਲਿਖਤ ਹੈ ਪੜ੍ਹ ਸਕਦੇ ਹੋ। ਕਹਿੰਦੇ ਕਾਪੀ ਪੇਸਟ ਕਰਕੇ ਸੈਂਡ ਕਰ ਸਕਦੇ ਹੋ ਜੀ ਇਹ ਲਾਈਨਸ, ਗੁਰਦੀਪ ਸਿੰਘ ਹੁਣਾਂ ਨੇ ਪੁੱਛਿਆ ਹੈ, ਤੇ ਬਹੁਤ ਬਹੁਤ ਸਵਾਗਤ ਗੁਰਦੀਪ ਸਿੰਘ ਜੀ। ਬਿਲਕੁਲ ਜੀ, ਮੈਂ ਬਰਾੜ ਸਾਹਿਬ ਨੂੰ ਕਵਾਂਗੀ, ਜਾਂ ਤੁਸੀਂ ਮੈਨੂੰ ਆਪਣੀ ਈਮੇਲ ਜਿਹੜੀ ਆ ਉਹ ਭੇਜ ਦੋ, ਮੈਂ ਤੁਹਾਨੂੰ ਫਾਰਵਰਡ ਕਰ ਦਵਾਂਗੀ ਜਿਹੜੀ ਇਹ ਈਮੇਲ ਹੈ, ਨਹੀਂ ਤੇ ਤੁਸੀਂ ਜਿਹੜਾ ਮਈ ਮਹੀਨੇ ਦਾ ਅਖਬਾਰ ਹੈ ਉਹਦੇ ਵਿੱਚ ਪੰਜਾਬੀ ਅਖਬਾਰ ਉਹਦੇ ਵਿੱਚ ਤੁਹਾਨੂੰ ਇਹ ਜ਼ਰੂਰ ਮਿਲ ਸਕਦੀ ਹੈ। ਸੋ ਬਿਲਕੁਲ ਜੀ, ਇਹ ਸੀ ਬਰਾੜ ਸਾਹਿਬ ਹੁਣਾਂ ਦੀਆਂ ਗੱਲਾਂ ਜਿਹਨੂੰ ਤੁਸੀਂ ਸਾਰਿਆਂ ਨੇ ਬਹੁਤ ਸਰਾਇਆ, ਬਿਲਕੁਲ ਉਹਨਾਂ ਨੇ ਲਾਈਨਾਂ ਹੀ ਕੁਝ ਇਹੋ ਜਿਹੀਆਂ ਲਿਖੀਆਂ ਹੋਈਆਂ ਸੀ। ਪਰ ਜਲਦੀ ਹੀ ਤੁਹਾਨੂੰ ਮੈਂ ਹੁਣ ਦੱਸਾਂਗੀ ਅਮਨਦੀਪ ਹੰਸ ਹੁਣਾਂ ਨੇ ਜੋ ਇਹਦੇ ਬਾਰੇ ਉੱਤਰ ਦਿੱਤਾ ਹੈ ਸਾਨੂੰ, ਜੋ ਬਰਾੜ ਸਾਹਿਬ ਨੂੰ, ਬਰਾੜ ਸਾਹਿਬ ਨੂੰ ਨਹੀਂ ਸਾਨੂੰ ਸਾਰੇ NRIs ਨੂੰ ਜੋ ਅਸੀਂ ਬੈਠੇ ਆਪਣੇ ਪੰਜਾਬ ਦੀ ਗੱਲ ਕਰਦੇ ਹਾਂ, ਸੋ ਕਿਹੋ ਜਿਹਾ ਪੰਜਾਬ ਹੈ ਉਹ ਗਵਾਹ ਨੇ ਅੱਖਾਂ ਉਸ ਪੰਜਾਬ ਦੀਆਂ। ਸੋ ਬਿਲਕੁਲ ਜੀ, ਜਲਦੀ ਤੁਹਾਡੇ ਨਾਲ ਉਹ ਵੀ ਸਾਂਝਾ ਕਰਾਂਗੀ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇੱਕ ਗੀਤ, ਤੇ ਫਿਰ
ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ, ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ, बचपन बीत्या सी कोने कोने उस ग्रां दे अपने ही घर पर ले कीती कोशिश मापिया ने किते साडा पुत नौकरी कर ले उते रिश्वत खोरा ने लुट लुट अपने ही घर पर ले कच्ची उम्र
ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ। ਸੋ ਬਿਲਕੁਲ ਜੀ, ਇੱਕ ਗੱਲ ਜਿਹੜੀ ਹੁੰਦੀ ਹੈ ਇੱਥੇ ਆ ਕੇ ਬਹੁਤ ਮਹਿਸੂਸ ਹੁੰਦੀ ਹੈ ਵੀ ਇੱਥੇ ਦੀਆਂ ਜੋ ਸੁਵਿਧਾਵਾਂ ਨੇ, ਜੋ ਕਾਨੂੰਨ ਹੈ ਨਾ, ਉਹ ਸਾਰਾ ਕੁਝ ਦੇਖ ਕੇ ਇਹ ਜ਼ਰੂਰ ਮਨ ਵਿੱਚ ਆਉਂਦਾ ਕਿ ਜੇ ਸਾਡਾ ਪੰਜਾਬ ਹੀ ਇਹੋ ਜਿਹਾ ਹੁੰਦਾ, ਸਾਡਾ ਦੇਸ਼ ਹੀ ਇਹੋ ਜਿਹਾ ਹੁੰਦਾ ਤੇ ਕਿਉਂ ਪਰਦੇਸੀ ਹੁੰਦੇ। ਸੋ ਅਕਸਰ ਜਦੋਂ ਮੈਂ ਆਈ ਆ ਇੱਥੇ ਤੇ ਜਦੋਂ ਵੀ ਕਿਤੇ ਹੋਸਪਿਟਲ ਜਾਣ ਦੀ ਲੋੜ ਪੈ ਜਾਂਦੀ ਜਾਂ ਸਕੂਲ ਦੇ ਵਿੱਚ ਦੇਖਦੇ ਸੀ ਜਾਂ ਇੱਕ ਆਜ਼ਾਦੀ ਦੇਖਦੇ ਸੀ ਇੱਥੇ, ਜਾਂ ਕੋਈ ਵਿਤਕਰਾ ਜਿਹੜਾ ਬਹੁਤ ਘੱਟ ਦੇਖਣ ਨੂੰ ਮਿਲਦਾ ਕੁੜੀਆਂ ਮੁੰਡਿਆਂ ਦੇ ਵਿੱਚ ਜਾਂ ਹੋਰ ਵੀ ਕਿਸੇ ਬਾਕੀ ਖਿੱਤਿਆਂ ਦੇ ਵਿੱਚ ਇਨਸਾਨ ਨੂੰ ਇਨਸਾਨ ਸਮਝਿਆ ਜਾਂਦਾ। ਸੋ ਬਹੁਤ ਗੱਲਾਂ ਇੱਥੇ ਦੀਆਂ ਚੰਗੀਆਂ ਦੇਖ ਕੇ ਖੁਸ਼ੀ ਹੁੰਦੀ ਸੀਗੀ, ਪਰ ਦਿਲ ਦੇ ਵਿੱਚ ਇੱਕ ਕਿਤੇ ਨਾ ਕਿਤੇ ਇਹ ਵੀ ਜਿੱਥੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਖੁਸ਼ ਹੋਈਦਾ ਸੀਗਾ ਨਾ ਕਿ ਹਾਂ ਚਲੋ ਇਹ ਸਾਰੀਆਂ ਚੀਜ਼ਾਂ ਸਾਡੇ ਨਸੀਬ ਨੇ, ਪਰ ਉੱਥੇ ਹੀ ਨਾਲ ਇੱਕ ਜਿਹੜਾ ਦੁੱਖ ਜਿਹਾ ਹੁੰਦਾ ਸੀ ਉਹ ਵੀ ਕਿਤੇ ਸਿਰ ਚੁੱਕ ਲੈਂਦਾ ਹੁੰਦਾ ਸੀ ਵੀ ਇਹ ਸਾਰਾ ਕੁਝ ਪਾਉਣ ਦੇ ਲਈ ਕੀ ਪੰਜਾਬ ਨੂੰ ਛੱਡਣਾ ਜ਼ਰੂਰੀ ਸੀ, ਕਿਉਂ ਸਾਡਾ ਆਪਣਾ ਦੇਸ਼ ਉਹਨਾਂ ਦੇ ਇਹਨਾਂ ਦੇਸ਼ਾਂ ਵਰਗਾ ਨਹੀਂ ਹੈਗਾ, ਹਨਾ ਕੀ ਲੋੜ ਪਈ ਸੀ ਸਾਨੂੰ ਆਪਣੀ ਮਿੱਟੀ ਛੱਡਣ ਦੀ, ਆਪਣੇ ਖੇਤ, ਆਪਣਾ ਪਿੰਡ, ਆਪਣੇ ਉਹ ਤਿਥ ਤਿਉਹਾਰ, ਆਪਣੇ ਉਹ ਰਿਸ਼ਤੇ ਛੱਡਣ ਦੀ ਕੀ ਲੋੜ ਪਈ ਸੀ ਜੇ ਸਾਡਾ ਦੇਸ਼ ਵੀ ਇਹਨਾਂ ਦੇਸ਼ਾਂ ਵਰਗਾ ਹੁੰਦਾ। ਸੋ ਇਹਨਾਂ ਚੀਜ਼ਾਂ ਦੇ ਜਵਾਬ ਸ਼ਾਇਦ ਕਿਤੇ ਉਹ ਨਹੀਂ ਮਿਲਦੇ, ਇਸ ਕਰਕੇ ਬਸ ਸਿਰਫ ਜਿਹੜੇ ਪ੍ਰਸ਼ਨ ਆਏ ਹੀ ਦਿਲ ਦੇ ਅੰਦਰ ਚੱਲਦੇ ਰਹਿੰਦੇ ਨੇ। ਸੋ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਜਿਹੜੇ ਸੁਨੇਹੇ ਆ ਉਹ ਵੀ ਆ ਰਹੇ ਨੇ ਔਰ ਉਹਦੇ ਨਾਲ ਹੀ ਅੱਜ ਅਸੀਂ ਗੱਲ ਸ਼ੁਰੂ ਕੀਤੀ ਹੋਈ ਹੈ ਕਿ ਅਸੀਂ ਪਰਦੇਸੀਆਂ ਨੇ ਕੀ ਪਾਇਆ ਤੇ ਕੀ ਹੋਇਆ ਸੋ ਇਹਦੀ ਗੱਲ ਸ਼ੁਰੂ ਕੀਤੀ ਸੀ ਵਿਰਾਟ ਸਾਹਿਬ ਦੀ ਇੱਕ ਲਿਖਤ ਦੇ ਨਾਲ ਜੋ ਤੁਸੀਂ ਪੰਜਾਬੀ ਅਖਬਾਰ ਦੇ ਮਈ ਮਹੀਨੇ ਦੇ ਅੰਕ ਵਿੱਚ ਤੁਸੀਂ ਪੜ੍ਹ ਸਕਦੇ ਹੋ ਸੋ ਉਹਦੇ ਇਸ ਦੇ ਰਿਗਾਰਡਿੰਗ ਹੀ ਅਮਨਦੀਪ ਹਾਂਸ ਹੁਣਾਂ ਨੇ ਉਹਨਾਂ ਨੂੰ ਜਿਹੜਾ ਇੱਕ ਭੇਜਿਆ ਸੀ ਇਹਦਾ ਨਾਂ ਉਹਨਾਂ ਨੇ ਦਿੱਤਾ ਸੀਗਾ ਕਿ ਬਰਾੜ ਸਾਹਿਬ ਤੁਸੀਂ ਵੀ ਸਹੀ ਹੋ ਤੇ ਗਲਤ ਅਸੀਂ ਵੀ ਨਹੀਂ ਹੁਣ ਇਸੇ ਚੀਜ਼ ਨੂੰ ਅਸੀਂ ਪੰਜਾਬ ਵਾਸਤੇ ਆਪਣੇ ਜਿਹੜੇ ਪੰਜਾਬੀ ਆ ਉਹਨਾਂ ਦੇ ਨਜ਼ਰੀਏ ਨਾਲ ਦੇਖਦੇ ਹਾਂ ਸੋ ਉਹਨਾਂ ਦੀ ਜਿਹੜੀ ਲਿਖਤ ਆ ਉਹਨਾਂ ਦਾ ਜਿਹੜਾ ਆਂਸਰ ਆ ਮੈਂ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰ ਰਹੀ ਹਾਂ ਲਿਖਿਆ ਜੀ ਕਿ ਸਾਫ਼ ਨੀਅਤ ਅਤੇ ਸਪਸ਼ਟ ਨੀਤੀ ਦਾ ਸੁਨੇਹਾ ਵੰਡਦਾ ਪੰਜਾਬੀ ਅਖਬਾਰ ਬਹੁਤ ਕੁਝ ਸੱਜਰਾ ਵੀ ਲੈ ਕੇ ਆਉਂਦਾ ਹੈ ਮਈ ਦੇ ਅੰਕ ਚ ਤੁਹਾਡੀ ਕਲਮ ਚੋਂ ਨਿਕਲੀ ਸੰਪਾਦਕੀ ਕੀ ਖੋਇਆ ਤੇ ਕੀ ਪਾਇਆ ਪੜਿਆ ਤੁਹਾਡੀ ਲਿਖਤ ਚ ਚੰਗੇ ਭਵਿੱਖ ਦੀ ਆਸ ਚ ਹੰਡਾਏ ਜਾ ਰਹੇ ਪ੍ਰਵਾਸ ਦੀ ਭੀੜ ਚੋਂ ਬਹੁਤ ਸਾਰਾ ਕੁਝ ਖਾਸ ਕਰਕੇ ਗਵਾਚੇ ਜਾਂ ਗਵਾਚਦੇ ਜਾ ਰਹੇ ਰਿਸ਼ਤਿਆਂ ਦੀ ਚਸਕ ਦਾ ਅਹਿਸਾਸ ਹੋਇਆ ਇਹ ਦਰਦ ਤਕਰੀਬਨ ਸਾਰੇ ਉਹਨਾਂ ਪ੍ਰਵਾਸੀਆਂ ਦਾ ਸਾਂਝਾ ਹੈ ਜੋ ਜੰਮਣ ਭੋਏ ਨਾਲ ਉਸ ਵਕਤ ਦੇ ਜੁੜੇ ਹਨ ਜਿਸ ਵਕਤ ਉਹਨਾਂ ਸੱਤ ਸਮੁੰਦਰ ਪਾਰ ਉਡਾਰੀ ਮਾਰੀ ਸੀ ਸੁਨਹਿਰੀ ਚੋਗ ਦੀ ਆਸ ਵਿੱਚ ਤੁਹਾਡੇ ਜਿਹੇ ਹਿਜਰ ਹਣਾਉਂਦੇ ਪ੍ਰਵਾਸੀਆਂ ਦੇ ਜ਼ਿਹਨ ਚ ਉਹੀ ਪੰਜਾਬ ਉਹੀ ਮੋਹ ਭਰੇ ਰਿਸ਼ਤੇ ਨਾਤੇ ਉਹੀ ਅਪਣੱਤ ਉਹੀ ਖੁੱਲਾ ਡੁੱਲਾ ਮਾਹੌਲ ਤੇ ਬੇਫਿਕਰੀ ਯਾਦ ਪਿਆ ਹੋਇਆ ਹੈ ਕਹਿੰਦੇ ਪਰਦੇਸ ਨਾਲੋਂ ਅੱਧੀ ਮਿਹਨਤ ਜੰਮਣ ਭੋਏ ਤੇ ਰਹਿ ਕੇ ਕਰ ਲਈਏ ਤਾਂ ਰੋਟੀ ਇਸ ਨਾਲੋਂ ਚੰਗੀ ਤੇ ਪਿਆਰ ਵੀ ਇਸ ਤੋਂ ਜ਼ਿਆਦਾ ਕਮਾ ਸਕਦੇ ਹਾਂ ਤੁਹਾਡੇ ਇਹਨਾਂ ਲਫ਼ਜ਼ਾਂ ਚ ਪ੍ਰਵਾਸ ਦੌਰਾਨ ਹੰਢਾਈ ਜਾ ਰਹੀ ਬੇਗਾਨਗੀ ਦਾ ਬਹੁਤ ਸਾਰਾ ਦਰਦ ਭਰਿਆ ਪਿਆ ਹੈ ਪਰ ਸਾਡੇ ਇੱਥੇ ਮੁਲਕ ਚ ਚੰਦ ਕੁ ਖਾਨਦਾਨੀ ਲੋਕ ਨੇ ਜੋ ਮੌਜਾਂ ਮਾਨਣ ਵਾਲੇ ਨੇ ਬਾਕੀ ਵੱਡੀ ਗਿਣਤੀ ਜਨਤਾ ਚ ਹਾਹਾਕਾਰ ਦਾ ਆਲਮ ਹੈ ਉਹ ਵੱਖਰੀ ਗੱਲ ਹੈ ਕਿ ਇਹ ਹਾਹਾਕਾਰ ਸੁਣਨ ਦੇਖਣ ਵਾਲੇ ਮਹਿਸੂਸਣ ਵਾਲੇ ਗਿਣਵੇ ਚੁਣਵੇ ਹੀ ਨੇ ਸੱਚ ਜਾਣਿਓ ਜੇ ਅੱਜ ਵਰਗਾ ਮਾਹੌਲ ਰਿਹਾ ਤਾਂ ਖੁਦਾ ਨਾ ਕਰੇ ਕਿ ਕਿਸੇ ਪ੍ਰਵਾਸੀ ਨੂੰ ਮੁੜ ਇੱਥੇ ਸਦਾ ਲਈ ਪਰਤਣਾ ਪਵੇ ਤੁਹਾਨੂੰ ਤਾਂ ਹੇਰਵਾ ਰਿਸ਼ਤਿਆਂ ਦੇ ਗੁਆਚਣ ਦਾ ਹੈ ਪਰ ਭੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਉਹਨਾਂ ਰਿਸ਼ਤਿਆਂ ਨੂੰ ਰੱਖ ਕੇ ਕਰਨਾ ਵੀ ਕੀ ਹੈ ਜੋ ਪਾਣੀ ਬਣ ਚੁੱਕੇ ਲਹੂ ਵਾਲੇ ਹੋਣ ਕੋਲ ਹੋ ਕੇ ਜੋ ਕੋਲ ਨਹੀਂ ਉਹਨਾਂ ਦਾ ਦੁੱਖ ਪਰਦੇਸ ਜਾ ਕੇ ਪਈ ਦੂਰੀ ਨਾਲੋਂ ਕਿਤੇ ਵੱਧ ਚਸਕਦਾ ਹੈ ਇੱਥੇ ਐਸੀ ਧੁੰਦ ਪਸਰੀ ਹੈ ਕਿ ਹੱਥ ਨੂੰ ਹੱਥ ਨਹੀਂ ਦਿਸਦਾ ਇਹੋ ਜਿਹੇ ਧੁੰਦਲਕਾਰੇ ਚ ਮੌਜਾਂ ਨਹੀਂ ਟੱਕਰਾਂ ਮਾਰਦੇ ਫਿਰਦੇ ਹਾਂ ਅਸੀਂ ਵੱਡੀ ਗਿਣਤੀ ਦੇ ਲੋਕ ਇੱਥੇ ਰਿਸ਼ਤਿਆਂ ਦੀ ਕਦਰ ਦਾ ਭਰਮ ਰੱਖੀ ਬੈਠੇ ਹੋ ਪਰ ਇੱਥੇ ਤਾਂ ਬੰਦੇ ਦੀ ਕਦਰ ਨਹੀਂ ਮੀਡੀਆ ਨਾਲ ਜੁੜੇ ਹੋ ਭਲੀ ਭਾਂਤੀ ਜਾਣਦੇ ਹੋ ਕਿ ਅੱਜ ਭਾਰਤ ਸਮੇਤ ਪੰਜਾਬ ਕਿਹੋ ਜਿਹੇ ਫਿਰਕੂ ਵੰਡ ਪਾਊ ਧੁਖਣੀ ਚ ਧੁਖ ਰਿਹਾ ਹੈ ਕੌਣ ਜਾਣਦਾ ਕਿ ਘਰੋਂ ਨਿਕਲਿਆ ਅੱਗੋਂ ਕਿਸੇ ਨੇ ਮੂੰਹ ਦੇ ਅੱਗੇ ਸੁੰਘਾ ਕੇ ਆਹ ਖਾਧਾ ਹੈ ਤੇ ਉਹ ਖਾਧਾ ਦਾ ਦੋਸ਼ ਲਾ ਕੇ ਕੁਚਲ ਧਰਨਾ ਹੈ ਹਾਸ਼ੀਏ ਤੇ ਧੱਕੇ ਹੋਏ ਫਿਰਕੇ ਨਾਲ ਜੁੜੇ ਹੋ ਤਾਂ ਨਾਮ ਨਾਲ ਸਿੰਘ ਲਾਏ ਤੋਂ ਵਿਆਹ ਲਈ ਸ਼ਗਨ ਮਨਾਏ ਜਾਣ ਤੋਂ ਅਖੌਤੀ ਵੱਡੇ ਔਖ ਵੱਟ ਕੇ ਕਤਲ ਕਰ ਸਕਦੇ ਨੇ ਇੱਥੇ ਜਿਉਂਦੇ ਜੀ ਸੁਣਵਾਈ ਨਹੀਂ ਤਾਂ ਲਾਸ਼ ਕੀ ਵੀ ਕੌਣ ਸੁਣੂ ਲਾਸ਼ ਜੇ ਹਸਪਤਾਲ ਚੋਂ ਘਰ ਨੂੰ ਲੈ ਕੇ ਜਾਣੀ ਹੈ ਤਾਂ ਮੋਢੇ ਮਜ਼ਬੂਤ ਕਰਨੇ ਪੈਂਦੇ ਨੇ ਜਾਂ ਕੂੜਾ ਢੋਣ ਵਾਲੀ ਰੇਹੜੀ ਦਾ ਇੰਤਜ਼ਾਮ ਕਰ ਸਕਦੇ ਹਾਂ ਇੱਥੇ ਜੇ ਕਿਸੇ ਵੀ ਵਜ੍ਹਾ ਕਰਕੇ ਜਿਣਸ ਮਰ ਗਈ ਤਾਂ ਘਰ ਚੁੱਲ੍ਹਾ ਤਪਦਾ ਰੱਖਣ ਲਈ ਕਰਜ਼ਾ ਲੈਣ ਖਾਤਰ ਆਪਣਾ ਜਵਾਕ ਕਿਸੇ ਧਨੀ ਸੇਠ ਕੋਲ ਗਹਿਣੇ ਰੱਖਣਾ ਪੈਂਦਾ ਹੈ ਕਰਜ਼ੇ ਮਾਰੇ ਕਿਸਾਨ ਮਜ਼ਦੂਰ ਦੀ ਵਿਧਵਾ ਨੂੰ 200-400 ਦੀ ਪੈਨਸ਼ਨ ਲਈ ਕਿਸੇ ਨੇਤਾ ਜਾਂ ਅਫਸਰ ਕੋਲ ਆਪਣੀ ਇੱਜ਼ਤ ਗਿਰਵੀ ਰੱਖਣੀ ਪੈਂਦੀ ਹੈ ਘਰ ਚ ਪਖਾਨਾ ਨਹੀਂ ਤੇ ਖੇਤ ਵੱਲ ਗਈ ਧੀ ਇੱਜ਼ਤ ਲੈ ਕੇ ਵਾਪਸ ਪਰਤੇਗੀ ਕੋਈ ਅੰਦਾਜ਼ਾ ਨਹੀਂ ਹੁੰਦਾ ਛੇੜਛਾੜ ਬਲਾਤਕਾਰ ਦਾ ਵਿਰੋਧ ਕਰਕੇ ਧਰਮ ਜਾਤ ਪਾਤ ਦੇ ਨਾਮ ਤੇ ਕੀਤੀ ਜਾ ਰਹੀ ਗੁੰਡਾਗਰਦੀ ਦਾ ਵਿਰੋਧ ਕਰਕੇ ਦੇਸ਼ ਧਰੋਹੀ ਦਾ ਖਿਤਾਬ ਹਾਸਲ ਹੁੰਦਾ ਹੈ ਹੱਕ ਮੰਗਦੇ ਹੋ ਤਾਂ ਡਾਂਗਾ ਗੋਲੀਆਂ ਮਿਲਦੀਆਂ ਨੇ ਮੁਲਕ ਚ ਬਹੁਤ ਕੁਝ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਵਾਪਰ ਰਿਹਾ ਹੈ ਅਵਲ ਤਾਂ ਇਹਦੀ ਕੋਈ ਗੱਲ ਕਰਦਾ ਨਹੀਂ ਤੇ ਜੇ ਕੋਈ ਕਰਦਾ ਹੈ ਤਾਂ ਉਹ ਦੇਸ਼ ਧਰੋਹੀ ਹੈ ਕਿਉਂਕਿ ਇਕੱਲੇ ਕਹਿਰੇ ਦੀ ਆਵਾਜ਼ ਤਾਂ ਸਹੀ ਹੋ ਨਹੀਂ ਸਕਦੀ ਇੱਥੇ ਤਾਂ ਭੀੜ ਦਾ ਸ਼ੋਰ ਸਹੀ ਗਰਦਾਨਿਆ ਜਾ ਰਿਹਾ ਹੈ ਹੋਰ ਕੁਝ ਨਾ ਸਹੀ ਤਾਂ ਅਵਾਰਾ ਪਸ਼ੂ ਕੁੱਤੇ ਗਊ ਵੰਸ਼ ਸੜਕ ਤੇ ਤੁਰੇ ਜਾਂਦੇ ਬੰਦੇ ਦਾ ਆਮ ਹੀ ਸ਼ਿਕਾਰ ਕਰ ਸਕਦੇ ਨੇ ਘਾਤ ਲਾਉਣ ਦੀ ਵੀ ਇਹਨਾਂ ਨੂੰ ਲੋੜ ਨਹੀਂ ਪੈਂਦੀ ਜੇ ਬਚਾਅ ਕਰ ਦਿਓ ਤਾਂ ਇਹਨਾਂ ਤੇ ਬੰਦਾ ਜਵਾਬੀ ਹਮਲਾ ਕਰ ਦੇਵੇ ਤਾਂ ਕਾਨੂੰਨ ਦੀ ਨਜ਼ਰ ਉਹ ਪਸ਼ੂ ਵਿਰੋਧੀ ਹੈ ਹਿੰਸਕ ਪ੍ਰਵਿਰਤੀ ਰੱਖਦਾ ਹੈ ਜਾਨਵਰਾਂ ਪ੍ਰਤੀ ਜਾਨਵਰ ਜਾਨਵਰ ਹੋਣ ਦਾ ਸੁੱਖ ਭੋਗ ਰਿਹਾ ਹੈ, ਪਰ ਅੱਜ ਭਾਰਤ ਦਾ ਬੰਦਾ ਕੀੜੇ ਮਕੌੜੇ ਨਾਲੋਂ ਮੰਦੀ ਹਾਲਤ ਚ ਹੈ। ਇਹ ਵੱਡੀ ਗਿਣਤੀ ਦੀ ਦਾਸਤਾਨ ਹੈ। ਖੁਸ਼ਹਾਲ ਮੰਨੇ ਜਾਂਦੇ ਪੰਜਾਬ ਚ ਅੱਜ ਵੀ ਮਿਹਨਤ ਕਸ਼ ਨੂੰ 12-14 ਘੰਟੇ ਦੀ ਮਜ਼ਦੂਰੀ ਦੇ ਇਵਜ਼ ਚ ਮਹਿਜ਼ ਰੋਟੀ ਜਾਂ ਗਰਜ਼ਾਂ ਸਾਰਨ ਲਈ ਕਦੇ ਕਦਾਈ ਕੁਝ ਕੁ 100 ਰੁਪਿਆ ਨਾਲ ਵਰਾਇਆ ਜਾ ਰਿਹਾ ਹੈ। ਰੁਜ਼ਗਾਰ ਹੈ ਨਹੀਂ, ਵਿਦਿਅਕ ਅਦਾਰੇ ਨਹੀਂ, ਦੁਕਾਨਾਂ ਖੁੱਲੀਆਂ ਹੋਈਆਂ ਨੇ। ਮੋਟਾ ਪੈਸਾ ਭਰ ਕੇ ਨੌਕਰੀ ਲੈਣ ਵਾਲੇ ਤਾਂ ਪਹਿਲਾਂ ਹੀ ਮਕਸਦ ਪੜ੍ਹਾਈ ਤੋਂ ਲੈ ਕੇ ਨੌਕਰੀ ਲੈਣ ਤੱਕ ਖਰਚਿਆ ਪੈਸਾ ਵਸੂਲਣਾ ਬਣਿਆ ਹੋਇਆ ਹੈ। ਫਰਜ਼ਾਂ ਉੱਤੇ ਗਰਜ਼ਾਂ ਭਾਰੀ ਪਈਆਂ ਹੋਈਆਂ ਨੇ, ਤੇ ਜੇ ਕਿਤੇ ਮੌਜ ਬਹਾਰ ਵਾਲੀ ਲੁੱਡੀ ਪੈਂਦੀ ਵੀ ਹੈ ਤਾਂ ਉਹ ਵੀ ਤੁਹਾਡੇ ਵਰਗੇ ਸੱਜਣਾ ਦੇ ਸਿਰ ਤੇ ਡਾਲਰ ਪੌਂਡ ਰੁਪਈਆਂ ਚ ਬਦਲਵਾ ਕੇ। ਉਂਝ ਇੱਥੇ ਨਿਰਾਸ਼ਾ ਦਾ ਦੌਰ ਹੈ। ਮਨ ਨੂੰ ਧਰਵਾਸ ਦੇਣ ਲਈ ਲੋਕ ਸੰਤੁਸ਼ਟੀ ਦਾ ਦਿਖਾਵਾ ਕਰਦੇ ਨੇ, ਪਰ ਜੇ ਸੁਖਾਲਾ ਰਾਹ ਮਿਲੇ ਤਾਂ ਸੱਚਮੁੱਚ ਅੱਧ ਤੋਂ ਵੀ ਵੱਧ ਗਿਣਤੀ ਲੋਕ ਭਾਰਤ ਨੂੰ ਛੱਡ ਕੇ ਦੌੜ ਜਾਣ। ਵੱਡੇ ਵੱਡੇ ਰਾਸ਼ਟਰਵਾਦੀ ਕਹਾਉਂਦੇ ਵੀ ਇੱਥੇ ਇਸੇ ਭਗੌੜਿਆਂ ਦੀ ਸੂਚੀ ਚ ਆਉਣਗੇ। ਮਿੰਟੂ ਬਰਾੜ ਜੀ, ਤੁਸੀਂ ਡਰ ਮਹਿਸੂਸ ਕਰ ਰਹੇ ਹੋ ਕਿ ਪ੍ਰਵਾਸੀ ਬੱਚੇ ਆਪਣੀ ਪੁਰਖਿਆਂ ਦੀ ਭਾਸ਼ਾ ਵਿਸਾਰ ਜਾਣਗੇ। ਪ੍ਰਵਾਸੀ ਬੱਚੇ ਕਿਉਂ, ਇੱਥੇ ਪੰਜਾਬ ਚ ਹੀ ਹਾਸ਼ੀਆਗਤ ਲੋਕਾਂ ਨੂੰ ਛੱਡ ਕੇ ਕਿੰਨੇ ਕੁ ਲੋਕ ਮਾਂ ਬੋਲੀ ਨਾਲ ਜੁੜੇ ਰਹਿਣਾ ਚਾਹੁੰਦੇ ਨੇ। ਜੇ ਮਾਂ ਬੋਲੀ ਅਨਪੜ੍ਹ ਹੋਣ ਦਾ ਲੈਵਲ ਲਵਾ ਰਹੀ ਹੋਵੇ, ਰੁਜ਼ਗਾਰ ਦੇ ਮੌਕੇ ਨਾ ਦੇ ਰਹੀ ਹੋਵੇ, ਵਿਦਿਅਕ ਖੇਤਰ ਚ ਅੱਗੇ ਵਧਣ ਚ ਅੜਿੱਕਾ ਪਾ ਰਹੀ ਹੋਵੇ, ਤਾਂ ਲੋਕ ਮਾਂ ਬੋਲੀ ਦਾ ਤਿਰਸਕਾਰ ਕਰਨਗੇ ਹੀ। ਤੁਹਾਡੇ ਬੱਚੇ ਤਾਂ ਵਿਦੇਸ਼ੀ ਮੁਲਕਾਂ ਦੀ ਮੂਲ ਭਾਸ਼ਾ ਨਾਲ ਜੁੜੇ ਨੇ, ਸਾਰਾ ਕੰਮ ਕਾਜ ਪੜ੍ਹਾਈ ਲਿਖਾਈ ਸਭ ਉਂਝ ਉਸੇ ਭਾਸ਼ਾ ਚ ਸਿੱਖ ਰਹੇ ਨੇ। ਇਹੀ ਭਾਸ਼ਾ ਉਹਨਾਂ ਦੀ ਮਾਨਸਿਕਤਾ ਤੇ ਹਾਵੀ ਹੈ, ਪਰ ਫੇਰ ਵੀ ਉਹ ਮਾਪਿਆਂ ਦੀ ਖੁਸ਼ੀ ਲਈ ਪੁਰਖਿਆਂ ਦੀ ਮਾਂ ਬੋਲੀ ਨੂੰ ਅਪਣਾ ਲੈਣਗੇ। ਪਰ ਸਾਡੇ ਤਾਂ ਇੱਥੇ ਮਾਪੇ ਹੀ ਨਹੀਂ ਚਾਹੁੰਦੇ ਕਿ ਜਵਾਕ ਪੰਜਾਬੀ ਬੋਲੇ, ਰਿਸ਼ਤੇਦਾਰਾਂ ਤੇ ਪੈਂਠ ਨਹੀਂ ਵੱਜਦੀ। ਪ੍ਰਵਾਸੀਆਂ ਨਾਲੋਂ ਵੱਧ ਮਾਂ ਬੋਲੀ ਨੂੰ ਸਾਡੇ ਇੱਥੇ ਜ਼ਿਆਦਾ ਦੂਰ ਧੱਕਿਆ ਜਾ ਰਿਹਾ ਹੈ। ਤੁਹਾਡੇ ਵੱਲੋਂ ਪ੍ਰਗਟਾਏ ਸੰਸੇ ਆਪਣੀ ਜਗ੍ਹਾ ਜਾਇਜ਼ ਨੇ, ਤੁਸੀਂ ਹੇਰਵਾ ਹੰਢਾ ਰਹੇ ਹੋ, ਪਰ ਘੱਟੋ ਘੱਟ ਜਿੱਥੇ ਵੀ ਉਹ ਇਨਸਾਨੀਅਤ ਦੀ ਕਦਰ ਤਾਂ ਹੈ, ਉੱਥੇ ਬੰਦੇ ਨੂੰ ਬੰਦਾ ਤਾਂ ਸਮਝਿਆ ਜਾਂਦਾ ਹੈ ਉੱਥੇ। ਸਹੀ, ਤੁਸੀਂ ਵੀ ਹੋ ਤੇ ਕੀੜਿਆਂ ਮਕੌੜਿਆਂ ਦੀ ਜੂਨ ਹੰਢਾਉਂਦੇ, ਗਲਤ ਅਸੀਂ ਵੀ ਨਹੀਂ ਜੋ ਭਗੌੜੇ ਹੋਣ ਲਈ ਪਰ ਤੋਲਦੇ ਫਿਰਦੇ ਆ। ਇੱਥੇ ਦੇ ਜੋ ਹਾਲਾਤ ਨੇ ਸਾਨੂੰ ਵੱਡੀ ਗਿਣਤੀ ਨੂੰ ਭਗੌੜੇ ਹੋਣ ਲਈ ਮਜਬੂਰ ਕਰ ਰਹੇ ਨੇ, ਫੇਰ ਵੀ ਤਸੱਲੀ ਲਈ ਕਹਿ ਦਿੰਦੇ ਆ ਐਵਰੀਥਿੰਗ ਇਜ਼ ਆਲ ਰਾਈਟ। ਪੰਜਾਬੀ ਆ ਨਾ, ਇੰਨੀ ਕੁ ਅੰਗਰੇਜ਼ੀ ਤਾਂ ਮੂੰਹ ਚੜੀ ਹੋਈ ਹੈ। ਸੋ ਅਮਨਦੀਪ ਹਾਂਸੁਣਾ ਨੇ ਇਹ ਜਿਹੜੀ ਆਪਣੇ ਦਿਲ ਦੇ ਜਜ਼ਬਾਤ ਆ ਜਿਹੜੇ ਬਰਾੜ ਸਾਹਿਬ ਨਾਲ ਇੱਕ ਈਮੇਲ ਦੇ ਰਾਹੀਂ ਸਾਂਝੇ ਕੀਤੇ ਸੀ, ਜਿਹੜੇ ਤੁਹਾਡੇ ਸਾਰਿਆਂ ਦੀ ਨਜ਼ਰ ਕੀਤੇ ਨੇ ਮੈਂ। ਸੋ ਗੱਲ ਉਹੀ ਮੁੱਕਦੀ ਹੈ ਜੀ, ਕੀ ਹੋਇਆ ਤੇ ਕੀ ਪਾਇਆ। ਤੇ ਜਗਤਾਰ ਜੋਹਲ ਹੁਣਾਂ ਨੇ ਕਿਹਾ ਜੀ, ਭੈਣ ਜੀ ਸਤਿ ਸ੍ਰੀ ਅਕਾਲ ਜੀ, ਪਰਦੇਸੀਆਂ ਦੀ ਜ਼ਿੰਦਗੀ ਦੀ ਕਹਾਣੀ ਸੁਣ ਕੇ ਮਨ ਵਿੱਚ ਹੌਲ ਜਿਹਾ ਪੈਣ ਲੱਗਾ ਹੈ। ਬਿਲਕੁਲ ਜੀ, ਇਹ ਸਾਡੀ ਸਾਰਿਆਂ ਦੀ ਕਹਾਣੀ ਹੈ ਜੀ, ਔਰ ਸਾਡੇ ਸਾਰਿਆਂ ਦੇ ਹੌਲ ਪੈਣੇ ਲਾਜ਼ਮੀ ਵੀ ਹੈ। ਤੇ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਵੀ ਲਿਖਿਆ ਜੀ, ਵੈਰੀ ਗੁੱਡ ਸਟੋਰੀ। ਸੋ ਬਿਲਕੁਲ ਜੀ, ਇਹ ਕੋਈ ਕਹਾਣੀ ਨੀ, ਕੋਈ ਸਟੋਰੀ ਨੀ, ਸਾਡੇ ਸਾਰਿਆਂ ਦੀ ਹੱਡ ਬੀਤੀ ਹੈ, ਔਰ ਅਸੀਂ ਆਪਣੀ ਜਗ੍ਹਾ ਸੱਚੇ ਆ ਜੋ ਪਰਦੇਸ ਚ ਆ ਕੇ ਬੈਠੇ ਆ, ਜੋ ਅਸੀਂ ਗਵਾਇਆ ਹੈ, ਜੋ ਚੀਜ਼ਾਂ ਅਸੀਂ ਮਹਿਸੂਸ ਕਰਦੇ ਆ, ਜੋ ਚੀਜ਼ਾਂ ਅਸੀਂ ਨਹੀਂ ਮਾਣ ਹੰਢਾ ਰਹੇ ਪੰਜਾਬ ਦੀਆਂ, ਉਹ ਸਾਨੂੰ ਪਤਾ ਹੈ। ਜੋ ਤਰਾਸਦੀ, ਜੋ ਵਕਤ, ਜੋ ਵੇਲਾ ਪੰਜਾਬ ਬੈਠੇ ਪੰਜਾਬੀ ਹੰਢਾ ਰਹੇ ਆ ਇਸ ਵੇਲੇ, ਉਹਨਾਂ ਨੂੰ ਪਤਾ ਹੈ ਜੀ ਕਿ ਉਹ ਕੀ ਹੰਢਾ ਰਹੇ ਨੇ। ਸੋ ਗੱਲ ਮੁੱਕਦੀ ਇਹ ਹੈ ਜੀ ਕਿ ਕੀ ਖੋਇਆ ਤੇ ਕੀ ਪਾਇਆ। ਅਸੀਂ ਕੁਝ ਖੋ ਕੇ ਸ਼ਾਇਦ ਪਾ ਲਿਆ, ਤੇ ਪੰਜਾਬ ਬੈਠਿਆਂ ਨੇ ਉਹਨਾਂ ਨੇ ਅਜੇ ਕੁਝ ਖੋਇਆ ਨਹੀਂ, ਪਰ ਬਹੁਤ ਕੁਝ ਪਾਉਣ ਦੀਆਂ ਆਸਾਂ ਸੁਪਨੇ ਉਹ ਮਨ ਵਿੱਚ ਲਏ ਬੈਠੇ ਨੇ। ਸੋ ਬਿਲਕੁਲ ਜੀ, ਨਾ ਉਹ ਝੂਠੇ ਨੇ ਤੇ ਸੱਚੇ, ਅਸੀਂ ਵੀ ਆਪਣੀ ਜਗ੍ਹਾ ਆ। ਸੋ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਕਿਉਂਕਿ ਅੱਜ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ, ਲਹਿਰਾਂ ਥੋੜੀਆਂ ਸ਼ਾਰਟ ਤੇ ਕ੍ਰਿਸਪੀ ਹੋਣੀਆਂ ਨੇ, ਕਿਉਂਕਿ ਅੱਜ ਸਿਰਫ ਅਸੀਂ 1 ਘੰਟੇ ਦਾ ਪ੍ਰੋਗਰਾਮ ਹੀ ਜਿਹੜਾ ਕਰ ਪਾ ਰਹੇ ਹਾਂ। ਪਰ ਆਉਂਦੇ ਬੁੱਧਵਾਰ ਦੇ ਵਿੱਚ ਜ਼ਰੂਰ ਹੀ ਜੀ ਅਸੀਂ ਇਸ ਗੱਲ ਦੇ ਨਾਲ ਕੀ ਖੋਇਆ ਕੀ ਪਾਇਆ, ਜਿੱਥੇ ਇਹ ਹਰ ਬੁੱਧਵਾਰ ਦੀਆਂ ਲਹਿਰਾਂ ਵਿੱਚ ਚੱਲਦਾ ਹੈ, ਉੱਥੇ ਨਾਲ ਹੀ ਚੱਲਦੀਆਂ ਜੀ ਸਾਡੀਆਂ ਯਾਦਾਂ ਦੀਆਂ ਗੱਡੀਆਂ, ਹੈ ਨਾ, ਜਿਨ੍ਹਾਂ ਦੇ ਵਿੱਚ ਸਵਾਰ ਹੋ ਕੇ ਅਸੀਂ ਆਪਣੇ ਬਚਪਨ ਆਪਣੇ ਪਿੰਡਾਂ ਖੇਤਾਂ ਵੱਲ ਚੱਲ ਜਾਂਦੇ ਹਾਂ। ਸੋ ਆਉਂਦੇ ਬੁੱਧਵਾਰ ਨੂੰ ਜ਼ਰੂਰ ਕਰਾਂਗੀ ਤੁਹਾਡੇ ਨਾਲ ਮੈਂ ਆਪਣੇ ਸਰਦੀਆਂ ਦੀਆਂ ਗੱਲਾਂ, ਆਪਣੇ ਉਹ ਠੰਡ ਦੇ ਦਿਨ ਯਾਦ ਕਰਾਂਗੀ, ਕਿਉਂਕਿ ਇੱਥੇ ਬੇਸ਼ੱਕ ਜੇਠ ਹਾੜ ਵਾਲੇ ਮਹੀਨੇ ਚੱਲ ਰਹੇ ਨੇ ਪੰਜਾਬ ਦੇ ਵਿੱਚ, ਪਰ ਅਸੀਂ ਪੋਹ ਮਾਘ ਦੀ ਜਿਹੜੀ ਠੰਡ ਹੈ ਉਹ ਹੀ ਹੰਢਾ ਰਹੇ ਹਾਂ। ਸੋ ਉਸ ਠੰਡ ਬਾਰੇ ਗੱਲ ਕਰਾਂਗੇ ਆਉਂਦੇ ਪ੍ਰੋਗਰਾਮ ਦੇ ਵਿੱਚ। ਸੋ ਕੁਲਦੀਪ ਕੌਰ ਹੁਣਾਂ ਨੇ ਮੈਸੇਜ ਕੀਤਾ ਜੀ ਕਿ ਸੱਚੀ ਜੀ ਝੂਠੇ ਉਹ ਵੀ ਨਹੀਂ ਹਨ। ਬਿਲਕੁਲ ਜੀ, ਝੂਠੇ ਉਹ ਵੀ ਨਹੀਂ ਹੈ ਤੇ ਸੱਚੇ ਅਸੀਂ ਵੀ ਆਪਣੀ ਜਗ੍ਹਾ ਤੇ ਬਿਲਕੁਲ ਹੈਗੇ ਆ। ਸੋ ਜਗਤਾਰ ਗਿੱਲ ਹਾਂਗਕਾਂਗ ਤੋਂ ਭਾਜੀ ਨੇ ਵੀ ਸਾਂਝ ਪਾ ਲਈ ਹੈ ਜੀ, ਕਹਿੰਦੇ ਅਕਸਰ ਕਿਹਾ ਜਾਂਦਾ ਹੈ ਕਿ ਇੱਕ ਚੁੱਪ 100 ਸੁੱਖ, ਚੁੱਪ ਹਮੇਸ਼ਾ ਖਾਲੀ ਹੁੰਦੀ ਹੈ ਪਰ ਜਵਾਬਾਂ ਨਾਲ ਭਰੀ ਹੁੰਦੀ ਹੈ। ਸ਼ੁਭ ਸਵੇਰ। ਸੋ ਬਹੁਤ ਹੀ ਪਿਆਰੇ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਿਹਾ ਹੈ ਜੀ ਇਹਨਾਂ ਨੇ। ਪਿੱਛੇ ਜਿਹੜੀ ਫੋਟੋ ਬੜੀ ਸੋਹਣੀ ਹੈ ਹਾਂਗਕਾਂਗ ਦੀਆਂ ਬਿਲਡਿੰਗਸ ਦੇ ਉੱਤੇ ਧੁੱਪ ਜਿਹੜੀ ਪੈ ਰਹੀ ਹੈ, ਸੋ ਬੜਾ ਹੀ ਵਧੀਆ ਨਜ਼ਾਰਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜਗਤਾਰ ਭਾਜੀ। ਸੋ ਤੁਹਾਡੇ ਸਾਰਿਆਂ ਤੋਂ ਮਾਫੀ ਵੀ ਮੰਗਦੀ ਹਾਂ ਕਿ ਅੱਜ ਪ੍ਰੋਗਰਾਮ ਜਿਹੜਾ ਕੁਝ ਛੋਟਾ ਕਰਨਾ ਪੈ ਰਿਹਾ ਹੈ, ਕੁਝ ਮਜਬੂਰੀਆਂ ਹੁੰਦੀਆਂ ਹੈ ਜੀ, ਪਰ ਬਿਲਕੁਲ ਆਉਂਦੇ ਜਿਹੜਾ ਪ੍ਰੋਗਰਾਮ ਹੋਏਗਾ ਬੁੱਧਵਾਰ ਦਾ, ਉਹਦੇ ਵਿੱਚ ਯਾਦਾਂ ਦੀਆਂ ਲਹਿਰਾਂ ਅਸੀਂ ਇਕੱਠੇ ਬੈਠ ਕੇ ਲਗਾਵਾਂਗੇ। ਸੋ ਅੱਜ ਦਾ ਦਿਨ ਤੁਹਾਡਾ ਹੱਸਦੇ ਖੇਡਦੇ ਮੁਸਕਰਾਉਂਦੇ ਖੁਸ਼ੀਆਂ ਵੰਡਦਿਆਂ ਦਾ ਨਿਕਲੇ, ਤੇ ਨਾਲ ਹੀ ਇਹ ਜਿਹੜੇ ਸਵਾਲ ਹੈ ਮੇਰੇ ਮੰਗ, ਮੈਨੂੰ ਪਤਾ ਹੈ ਤੁਹਾਡੇ ਸਾਰਿਆਂ ਦੇ ਅੰਦਰ ਵੀ ਚੱਲਣਗੇ ਕਿ ਅਸੀਂ ਕੀ ਪਾਇਆ ਤੇ ਕੀ ਖੋਇਆ। ਸੋ ਇਸੇ ਨੂੰ ਤੋਲਦੇ ਆਓ, ਆਪਣੀ ਰਹਿੰਦੀ ਜ਼ਿੰਦਗੀ ਵੀ ਹੰਡਾਈਏ, ਕੋਸ਼ਿਸ਼ ਕਰੀਏ ਜੋ ਪਾਇਆ ਹੈ ਉਹਨੂੰ ਮਾਣ ਸਕੀਏ, ਤੇ ਜੋ ਅਸੀਂ ਗਵਾ ਕੇ ਆਏ ਆ ਉਸ ਗਵਾਚੇ ਹੋਏ ਨੂੰ ਦੁਬਾਰਾ ਹੀ ਅਸੀਂ ਇਸ ਧਰਤੀ ਦੇ ਉੱਤੇ ਫਿਰ ਤੋਂ ਉਸਰ ਸਕੀਏ, ਫਿਰ ਤੋਂ ਉਸ ਨੂੰ ਬਣਾਉਣ ਦੀ ਕੋਸ਼ਿਸ਼ ਕਰੀਏ, ਤੇ ਨਾਲ ਹੀ ਜਿੰਨਾ ਕੁ ਵੀ ਬਣਦਾ ਸਰਦਾ ਯੋਗਦਾਨ ਹੈ ਉੱਥੇ ਵੀ ਪਾਈਏ ਜਿੱਥੋਂ ਅਸੀਂ ਕੁਝ ਛੱਡ ਕੇ ਆਏ ਆ ਆਪਣੀਆਂ ਯਾਦਾਂ ਨੂੰ। ਸੋ ਉਹਨੂੰ ਵੀ ਸਵਾਰੀਏ ਤੇ ਆਪਣੀ ਇਸ ਜ਼ਿੰਦਗੀ ਨੂੰ ਵੀ ਸਵਾਰੀਏ ਤਾਂ ਕਿ ਸਾਡਾ ਆਉਣ ਵਾਲਾ ਭਵਿੱਖ ਖੂਬਸੂਰਤ ਹੋ ਸਕੇ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਸਾਂਝ ਦੇ ਲਈ, ਤੇ ਮੈਨੂੰ ਦੋ ਜੀ ਇਜਾਜ਼ਤ, ਕੋਈ ਭੁੱਲ ਚੁੱਕ ਹੋ ਗਈ ਹੋਵੇ ਤੇ ਉਹਦੇ ਲਈ ਮਾਫੀ ਚਾਹੁੰਦੀ ਹਾਂ। ਸੁਣਦੇ ਹਾਂ ਜੀ ਇਹ ਗੀਤ ਤੇ ਇਸ ਗੀਤ ਦੇ ਨਾਲ ਹੀ ਲੈਣਾ ਪ੍ਰੋਗਰਾਮ ਦੀ ਸਮਾਪਤੀ। ਖੁਸ਼ ਰਹੋ, ਚੜ੍ਹਦੀ ਕਲਾ ਤੇ ਰੱਬ ਰੱਖਣਾ। ਪਰਦੇਸੀ ਟੋਲਾ।